ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਤਿਗੁਰ ਕਰਹਿ ਅਖੇਰ ਨਿਤ ਚੜ੍ਹੈ ਸੁਪਟ ਸਮੁਦਾਇ ਹਥਿਆਰਨ ਵਿਦਿਆ ਕਰਹਿ ਜੀਵ ਅਨਕ ਬਨ ਕਾਏ ਸਤਿਗੁਰ ਕਰਹਿ ਅਖੇਰ ਨਿਤ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰੀਆ ਘਰ ਨੌ ਨਿਧਾਵ ਧਾਏ ਸਭ ਥਾਈ ਹੋਏ ਸਹਾਏ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਜ਼ੂਰ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਕਰਕੇ ਦਿਨ ਦੇ ਪਿਛਲੇ ਪਹਿਰ ਦੇ ਨਾ ਮਹਾਨ ਦੀਵਾਨਾਂ ਦੇ ਅੰਦਰ ਗੁਰਮਤ ਸਮਾਗਮਾਂ ਦੇ ਅੰਦਰ ਗੁਰਬਾਣੀ ਦਾ ਮਨੋਹਰ ਰਸ ਭਿੰਨਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੋ ਸਾਧ ਸੰਗਤ ਜੀ ਮੇਰਾ ਸਤਿਗੁਰੂ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਰੋਆ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਦਰ ਤੋਂ ਰੱਖਿਆ ਦੀ ਸਹਾਇਤਾ ਪ੍ਰਾਪਤ ਹੁੰਦੀ ਹੈ ਉਹਨਾਂ ਦਾ ਕੋਈ ਰੋਮ ਵੀ ਬਾਂਕਾ ਨਹੀਂ ਕਰ ਸਕਦਾ ਕਿਉਂਕਿ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰੂ ਸਾਹਿਬ ਦਾ ਸ਼ਬਦ ਆਪਣੇ ਪਿਆਰਿਆਂ ਦੀ ਲੋਕ ਔਰ ਪ੍ਰਲੋਕ ਦੇ ਵਿੱਚ ਹਮੇਸ਼ਾ ਰੱਖਿਆ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਵਸਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਅਗੰਮੀ ਪਾਵਨ ਗੁਰਬਾਣੀ ਵਸਦੀ ਹੈ ਉਹਨਾਂ ਦੀ ਲੋਕ ਪ੍ਰਲੋਕ ਦੇ ਵਿੱਚ ਸਤਿਗੁਰੂ ਹਰ ਪ੍ਰਕਾਰ ਦੀ ਰੱਖਿਆ ਅਤੇ ਸਹਾਇਤਾ ਕਰਦੇ ਹਨ ਕਿਉਂਕਿ ਸਤਿਗੁਰੂ ਗੁਰੂ ਸ਼ਬਦ ਦੇ ਅੰਦਰ ਹੀ ਅਭੇਦ ਹੋ ਕੇ ਆਪਣੇ ਗੁਰਸਿੱਖਾਂ ਦੀ ਸਹਾਇਤਾ ਕਰਦੇ ਹਨ ਜਿਸ ਵੀ ਗੁਰਸਿੱਖ ਨੇ ਸਤਿਗੁਰੂ ਤੋਂ ਸਹਾਇਤਾ ਦੀ ਦਾਤ ਪ੍ਰਾਪਤ ਕਰਨੀ ਹੈ ਸਤਿਗੁਰੂ ਮਹਾਰਾਜ ਜੀ ਤੋਂ ਰੱਖਿਆ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਗੁਰਸਿੱਖ ਜਦੋਂ ਗੁਰਬਾਣੀ ਗੁਰਸ਼ਬਦਾਂ ਦਾ ਨਾਮ ਦਾ ਅਭਿਆਸ ਕਰਦਾ ਹੈ ਤਾਂ ਉਸ ਨੂੰ ਸਤਿਗੁਰੂ ਜੀ ਹਰ ਤਰ੍ਹਾਂ ਦੀ ਸਹਾਇਤਾ ਅਤੇ ਰੱਖਿਆ ਦੀ ਦਾਤ ਬਖਸ਼ਿਸ਼ ਕਰਦੇ ਹਨ ਔਰ ਸਤਿਗੁਰੂ ਇਸ ਲੋਕ ਵਿੱਚ ਵੀ ਵੇਖੋ ਗੁਰ ਇਤਿਹਾਸ ਦੇ ਅੰਦਰ ਜਦੋਂ ਆਪਾਂ ਗੁਰ ਇਤਿਹਾਸ ਦੇ ਪ੍ਰਸੰਗਾਂ ਨੂੰ ਵਿਚਾਰੀਦਾ ਤਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਪੱਟੀ ਕਸਬੇ ਦੇ ਅੰਦਰ ਅੱਜ ਵੀ ਗੁਰਦੁਆਰਾ ਭੱਠ ਸਾਹਿਬ ਸੁਭਾਈਮਾਨ ਹੈ ਬਾਬਾ ਬਿਧੀ ਚੰਦ ਜੀ ਇਹ ਸ਼ਬਦ ਗੁਰ ਸ਼ਬਦ ਨੂੰ ਪੜ੍ਹਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਅੱਗ ਵਿੱਚ ਬਲਦੇ ਸੜਦੇ ਭੱਠ ਵਿੱਚ ਬੈਠ ਜਾਂਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ ਸਤਿਗੁਰੂ ਮਹਾਰਾਜ ਉਹਨਾਂ ਦੀ ਪ੍ਰਤੱਖ ਸਹਾਇਤਾ ਕਰਕੇ ਇੱਕ ਰੋਮ ਵੀ ਨਹੀਂ ਅੱਗ ਤੋਂ ਸੜਨ ਦਿੰਦੇ ਐਡੀ ਵੱਡੀ ਸਹਾਇਤਾ ਮੇਰੇ ਸਤਿਗੁਰੂ ਜੀ ਆਪਣੇ ਪਿਆਰੇ ਗੁਰਸਿੱਖਾਂ ਦੀ ਕਰਦੇ ਹੈ ਆਓ ਸਾਧ ਸੰਗਤ ਜੀ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਕੱਲ ਬਸੰਤ ਪੰਚਮੀ ਦੇ ਮਹਾਨ ਸਤਿਗੁਰਾਂ ਦੇ ਆਗਮਨ ਦੇ ਜੋੜ ਮੇਲੇ ਸੰਪੂਰਨ ਹੋਏ ਹਨ ਆਓ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣੀਏ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਜੋ ਦੁਆਬੇ ਦੀ ਧਰਤੀ ਤੇ ਸੁਭਾਈਮਾਨ ਹੈ, ਉੱਥੇ ਸਤਿਗੁਰੂ ਜੀ ਸੰਗਤਾਂ ਨੂੰ ਦੀਦਾਰ ਬਖਸ਼ਿਸ਼ ਕਰ ਰਹੇ ਹਨ, ਅਗੰਮੀ ਚੋਜ ਵਰਤਾ ਰਹੇ ਹੈ, ਜੀਵਾਂ ਦੀ ਰੱਖਿਆ ਕਰਦੇ ਹੈ, ਦੁਖੀਆਂ ਦੇ ਦੁੱਖਾਂ ਨੂੰ ਨਿਵਿਰਤ ਕਰ ਰਹੇ ਹਨ ਸੱਚੇ ਪਾਤਸ਼ਾਹ। ਐਸਾ ਪਰਮ ਪਵਿੱਤਰ ਗੁਰ ਇਤਿਹਾਸ ਅੱਗੇ ਆ ਰਿਹਾ ਹੈ, ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਸਤਿਗੁਰ ਕਰਹਿ ਅਖੇਰ ਨਿਤ।
ਧੰਨ ਸਤਿਗੁਰੂ, ਮੇਰੀ ਪੀਰੀ ਦੇ ਮਾਲਕ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੀਵਾਂ ਦੀ ਸਹਾਇਤਾ ਕਰਨ ਵਾਸਤੇ ਘਣੇ ਸੰਘਣੇ ਜੰਗਲਾਂ ਦੇ ਵਿੱਚ ਜਾਂਦੇ ਹੈ ਔਰ ਸਤਿਗੁਰੂ ਮਹਾਰਾਜ ਜੀ ਸ਼ਿਕਾਰ ਦੇ ਕੌਤਕ ਕਰਦੇ ਹਨ।
ਚੜ੍ਹੈ ਸੁਭਟ ਸਮੁਦਾਇ,
ਔਰ ਬਹੁਤੇ ਸ਼ੂਰ ਵੀਰ ਬਹਾਦਰ ਸ਼ਸਤਰਧਾਰੀ ਯੋਧੇ ਵੀ ਸਤਿਗੁਰਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਨਾਲ ਹੀ ਜਾਂਦੇ ਹਨ।
ਹਥਿਆਰ ਨ ਵਿਦਿਆ ਕਰਹਿ,
ਕਿਉਂਕਿ ਸਤਿਗੁਰੂ ਮਹਾਰਾਜ ਜੀ ਆਪਣੇ ਸੂਰਬੀਰ ਯੋਧੇ ਗੁਰਸਿੱਖਾਂ ਨੂੰ ਸ਼ਸਤਰਾਂ ਦੀ ਹਥਿਆਰਾਂ ਦੀ ਵਿਦਿਆ ਦੇ ਵਿੱਚ ਨਿਪੁੰਨ ਕਰਨ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰਾਂ ਦਾ ਅਭਿਆਸ ਕਰਾਉਂਦੇ ਹੈ ਔਰ ਆਪਣੀ ਨਿਗਰਾਨੀ ਦੇ ਵਿੱਚ ਸੂਰਮਿਆਂ ਤੋਂ ਨੇਜੇਬਾਜ਼ੀ ਸ਼ਸਤਰ ਵਿਦਿਆ ਘੋੜਿਆਂ ਦੀ ਜੋ ਚਾਲ ਹੈ ਜਿਸ ਨੂੰ ਘੋੜ ਦੌੜ ਵੀ ਕਿਹਾ ਜਾਂਦਾ ਹੈ ਔਰ ਜੰਗ ਯੁੱਧ ਦੇ ਅੰਦਰ ਜਿਸ ਢੰਗ ਦੇ ਨਾਲ ਘੋੜੇ ਨੂੰ ਦੁਸ਼ਮਣ ਦੇ ਨੇੜੇ ਲੈ ਕੇ ਢੁਕਣਾ ਔਰ ਆਪਣਾ ਬਚਾਅ ਕਿਵੇਂ ਕਰਨਾ, ਕਿਸ ਢੰਗ ਦੇ ਨਾਲ ਦੁਸ਼ਮਣ ਦੇ ਉੱਤੇ ਵਾਰ ਕਰਨਾ ਸਵਾਰ ਨੇ, ਉਹ ਸਾਰੇ ਦਾ ਪੇਚ ਸਤਿਗੁਰੂ ਜੀ ਆਪਣੇ ਸੂਰਮਿਆਂ ਨੂੰ ਸਿਖਾਉਣ ਹਿੱਤ ਆਪਣੇ ਨਾਲ ਲੈ ਕੇ ਜਾਂਦੇ ਹਨ।
ਜੀਵ ਅਨਕ ਬਨ ਕਾਏ,
ਔਰ ਜਿਹੜੇ ਦੁਖੀ ਜੀਵ ਪਰਜਾ ਨੂੰ ਦੁੱਖ ਦੇਣ ਵਾਲੇ ਹੈ, ਜਿਹੜੇ ਫਰਿਆਦੀ ਹੋ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹੈ, ਬਨ ਜੰਗਲ ਦੇ ਅਨੇਕਾਂ ਐਸੇ ਦੁੱਖ ਦੇਣ ਵਾਲੇ ਜੀਵਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੁਖੀਆਂ ਦਾ ਦੁੱਖ ਸੁਣ ਕੇ ਔਰ ਪਰਜਾ ਨੂੰ ਰਿਆ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਉਣ ਵਾਸਤੇ ਖੂੰਖਾਰ ਜਿਹੜੇ ਦੁਖਦਾਇਕ ਜਾਨਵਰ ਹਨ ਉਹਨਾਂ ਨੂੰ ਮਾਰਨਾ ਕਰਦੇ ਹੈ।
ਜੋ ਪਈ ਦੁਸ਼ਟ ਜੀਵ ਬਣ ਕੇ ਬਹੁ ਮਾਰੇ,
ਕਿਉਂਕਿ ਜਿਹੜੇ ਬਨ ਜੰਗਲ ਦੇ ਵਿੱਚ ਜੀਵਾਂ ਨੂੰ ਵੀ ਦੁਖੀ ਕਰਨ ਵਾਲੇ ਹੈ, ਲੋਕਾਂ ਨੂੰ ਵੀ ਦੁਖੀ ਕਰਨ ਵਾਲੇ ਹੈ, ਜਿਵੇਂ ਪਿੱਛੇ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ, ਐਸੇ ਅਨੇਕਾਂ ਜੰਗਲ ਦੇ ਦੁੱਖ ਦੇਣ ਵਾਲੇ ਜਾਨਵਰਾਂ ਨੂੰ ਹਜ਼ੂਰ ਨੇ ਮਾਰਨਾ ਕੀਤਾ।
ਜੋ ਮਹਿਕਨ ਕੋ ਤਰਾਸ ਨਿਵਾਰੇ,
ਗਾਵਾਂ ਮੱਝਾਂ ਦਾ ਜੋ ਬੜਾ ਭਾਰੀ ਡਰ ਲੋਕਾਂ ਦੇ ਅੰਦਰ ਫੈਲਿਆ ਹੋਇਆ ਸੀ, ਉਹ ਸਾਰਾ ਪਸ਼ੂ ਮਾਲ ਮਨੁੱਖੀ ਜੀਵ ਜੰਤ ਦਾ ਜੋ ਡਰ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕੀਤਾ, ਸਾਰਿਆਂ ਨੂੰ ਨਿਰਭੈਤਾ ਦਾ ਦਾਨ ਦੇਣਾ ਕੀਤਾ ਹੈ। ਸਾਧ ਸੰਗਤ ਜੀ ਸ਼ੰਕਾਵਾਦੀ ਸ਼ੰਕਾ ਕਰਦਾ ਕਿ ਛੇਵੇਂ ਸਰੂਪ ਦੇ ਵਿੱਚ ਬਹੁਤ ਸ਼ਿਕਾਰ ਕੀਤੇ ਹੈ, ਦਸਵੇਂ ਸਰੂਪ ਦੇ ਵਿੱਚ ਸ਼ਿਕਾਰ ਕੀਤੇ ਹੈ ਔਰ ਇਸ ਸ਼ਿਕਾਰ ਤੋਂ ਫਿਰ ਆਪੋ ਆਪਣਾ ਮਨੋਰਥ ਕੱਢ ਕੇ ਸਾਧ ਸੰਗਤ ਜੀ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਣ ਦਾ ਪ੍ਰਯੋਜਨ ਕੁਝ ਲੋਕ ਸਿੱਧ ਕਰਦੇ ਹੈ। ਪਰ ਜਦੋਂ ਗੁਰ ਇਤਿਹਾਸ ਦਾ ਆਪਾਂ ਮੁਤਾਲਿਆ ਕਰਦੇ ਹਾਂ ਤਾਂ ਬੜੀ ਸੂਖਮ ਬਿਰਤੀ ਦੇ ਨਾਲ ਜਦੋਂ ਆਪਾਂ ਸਤਿਗੁਰੂ ਜੀ ਦੇ ਗੁਰ ਇਤਿਹਾਸ ਦੀ ਵਿਚਾਰ ਕਰੀ ਦੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਵੇਖੋ ਨਗਰ ਲੁਧਾਈ ਕੇ ਨਗਰ ਹੈ, ਫਰੀਦਕੋਟ ਜ਼ਿਲ੍ਹੇ ਦੇ ਅੰਦਰ, ਅੱਜ ਕੱਲ ਉਹ ਮੋਗੇ ਦੇ ਅੰਦਰ ਪੈਂਦਾ ਹੈ ਔਰ ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਹੈ, ਸਾਹਮਣੇ ਉਹ ਸੱਪ ਆ ਰਿਹਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੀ ਤਰਸਯੋਗ ਹਾਲਤ ਵੇਖਦੇ ਹੈ ਕਿ ਕੀੜੇ ਪਏ ਹੋਏ ਹਨ, ਬਹੁਤ ਹੀ ਤੜਫਦਾ ਹੈ। ਸੂਰਮੇ ਸਿੱਖਾਂ ਨੇ ਸੱਪ ਨੂੰ ਮਾਰਨ ਵਾਸਤੇ ਔਰ ਰਸਤੇ ਚੋਂ ਪਾਸੇ ਕਰਨ ਵਾਸਤੇ ਜਦੋਂ ਅੱਗੇ ਵਧੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੋਕ ਦਿੰਦੇ ਹੈ ਔਰ ਵਚਨ ਕਰਦੇ ਆ ਕਿ ਭਾਈ ਇਹਦਾ ਸਾਡੇ ਨਾਲ ਸੱਤ ਦੇ ਮਸਤਕ ਨੂੰ ਜਦੋਂ ਸਤਿਗੁਰਾਂ ਦਾ ਚਰਨ ਜ਼ੋਰ ਦੀ ਵੱਜਦਾ ਹੈ, ਲੱਗਦਾ ਠੋਕਰ ਲੱਗਦੀ ਹੈ, ਉਸੇ ਵਕਤ ਉਹ ਸੱਪ ਦਾ ਸਰੀਰ ਦੋ ਹਿੱਸਿਆਂ ਵਿਚ ਫਟ ਜਾਂਦਾ ਔਰ ਇਕ ਵਿਚੋਂ ਬੜੀ ਦਿਵ ਪ੍ਰਕਾਸ਼ ਵਾਲੀ ਰੂਹ ਬਾਹਰ ਆਉਂਦੀ ਹੈ। ਇਹ ਕੌਤਕ ਵੇਖ ਕੇ ਸਿੱਖ ਸਤਿਗੁਰਾਂ ਨੂੰ ਬੇਨਤੀ ਕਰਦੇ ਆ, ਮਹਾਰਾਜ ਇਹ ਕੀ ਕੌਤਕ ਹੈ ਆਪ ਜੀ ਦਾ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਇਹ ਬੇਅੰਤ ਕੌਤਕ ਜੀਵਾਂ ਦੇ ਭਲੇ ਵਾਸਤੇ ਸੁਤੇ ਹੀ ਹੋ ਰਹੇ ਹੈ। ਉਸ ਵਕਤ ਮਹਾਰਾਜ ਕਹਿੰਦੇ, ਜੇ ਸ਼ੰਕਾ ਹੈ ਤੁਸੀਂ ਆਪੇ ਇਸੇ ਰੂਹ ਤੋਂ ਪੁੱਛ ਲਓ। ਸਿੱਖ ਉਸ ਰੂਹ ਨੂੰ ਸਵਾਲ ਕਰਦੇ ਹੈ ਕਿ ਭਾਈ ਤੂੰ ਕੌਣ ਹੈ, ਕਿਵੇਂ ਇਸ ਸੱਪ ਦੀ ਟੁੱਟ ਟੇਢੀ ਜੋਨ ਤੈਨੂੰ ਪ੍ਰਾਪਤ ਹੋਈ ਹੈ। ਉਹ ਆਪਣੀ ਵਿਥਿਆ ਦੱਸਦਾ ਕਿ ਮੈਂ ਪਿਛਲੇ ਜੀਵਨ ਦੇ ਅੰਦਰ ਇਸ ਇਲਾਕੇ ਵਿਚ ਬੜਾ ਪੂਜਨੀਕ ਦੇਹਧਾਰੀ ਗੁਰੂ ਬਣ ਬਣ ਕੇ ਲੋਕਾਂ ਤੋਂ ਆਪਣੇ ਪੈਰਾਂ ਦੀ ਪੂਜਾ ਕਰਵਾਉਂਦਾ ਸੀ। ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿਚ ਮੇਰੇ ਚੇਲੇ ਔਰ ਮੁਰੀਦ ਸਨ। ਲੋਕ ਮੇਰੇ ਪੈਰ ਧੋ ਕੇ ਪੀਆ ਕਰਦੇ, ਮੈਨੂੰ ਮੱਥਾ ਟੇਕਦੇ ਔਰ ਲੋਕਾਂ ਨੂੰ ਮੈਂ ਵਿਸ਼ਵਾਸ ਦਵਾਇਆ ਕਰਦਾ ਸੀ ਕਿ ਮੈਂ ਤੁਹਾਡੀ ਲੋਕ ਔਰ ਪ੍ਰਲੋਕ ਦੇ ਵਿਚ ਰੱਖਿਆ ਕਰਾਂਗਾ। ਔਰ ਇਹਦੇ ਨਾਲ ਨਾਲ ਮੈਂ ਲੋਕਾਂ ਤੋਂ ਬਹੁਤ ਪੂਜਾ ਇਕੱਤਰ ਕਰਕੇ ਬੇਅੰਤ ਧਨ ਆਪਣੇ ਖਜ਼ਾਨੇ ਦੇ ਵਿਚ ਜਮ੍ਹਾਂ ਕੀਤਾ ਹੋਇਆ ਸੀ। ਕੇਵਲ ਧਨ ਦੇ ਲਾਲਚ ਲਈ, ਆਪਣੀ ਪੂਜਾ ਦੀ ਲਾਲਸਾ ਵਾਸਤੇ ਹੀ ਮੈਂ ਇਹ ਦੰਭ ਦਾ ਸਾਰਾ ਦਿਖਾਵਾ ਰਚਿਆ ਹੋਇਆ ਸੀ, ਸਾਰਾ ਪਖੰਡ ਬਣਾਇਆ ਹੋਇਆ ਸੀ। ਪਰ ਅੰਦਰੋਂ ਮੈਨੂੰ ਆਪ ਨੂੰ ਵੀ ਪਤਾ ਸੀ ਕਿ ਮੈਂ ਆਪ ਨਹੀਂ ਮੁਕਤ ਹੋ ਸਕਦਾ, ਦੂਸਰਿਆਂ ਨੂੰ ਕਿਵੇਂ ਮੁਕਤ ਕਰਾਂਗਾ। ਸਮਾਂ ਆਇਆ ਮੈਂ ਇਸ ਸੰਸਾਰ ਫਾਨੀ ਸੰਸਾਰ ਤੋਂ ਮੇਰਾ ਮਨੁੱਖਾ ਤਨ ਛੁੱਟ ਗਿਆ, ਜੋ ਵਾਹਿਗੁਰੂ ਨੇ ਦੁਰਲੱਭ ਵਸਤੂ ਇਹ ਮਨੁੱਖਾ ਦੇ ਦਿੱਤੀ ਹੈ। ਇਸ ਨੂੰ ਮੈਂ ਨਾਮ ਜਪ ਕੇ ਸੇਵਾ ਸਿਮਰਨ ਸਤਸੰਗਤ ਕਰਕੇ ਸਫਲ ਨਾ ਕਰ ਸਕਿਆ, ਬੜਾ ਮੇਰੇ ਮਨ ਵਿਚ ਪਛਤਾਵਾ ਸੀ। ਔਰ ਧਨ ਵਿਚ ਸੁਰਤ ਰਹਿਣ ਕਰਕੇ ਮਰ ਕੇ ਮੈਂ ਬੜਾ ਭਾਰੀ ਸੱਪ ਬਣਿਆ, ਕਿਉਂਕਿ ਗੁਰਬਾਣੀ ਦਾ ਵੀ ਫੁਰਮਾਨ ਹੈ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲ ਬਲ ਅਵਤਰੈ। ਅੰਤਕਾਲ ਦੇ ਸਮੇਂ ਗੁਰਬਾਣੀ ਦੇ ਵਿਚ ਸਤਿਗੁਰੂ ਪ੍ਰਮਾਣ ਦਿੰਦੇ ਹੈ, ਜਿਹੀ ਸੁਰਤ ਤੇ ਹੈ ਰਾਹੇ ਜਾਏ, ਜਿਹੋ ਜੀ ਸੁਰਤ ਹੋਏਗੀ ਉਹੋ ਜਿਹਾ ਰਸਤਾ ਇਸ ਜੀਵ ਨੂੰ ਮਿਲ ਜਾਂਦਾ, ਉਧਰ ਨੂੰ ਰੂਹ ਤੁਰ ਪੈਂਦੀ ਹੈ। ਇਸੇ ਕਰਕੇ ਸਰੀਰ ਦੇ ਹੁੰਦਿਆਂ ਆਪਣੀ ਸੁਰਤ ਨੂੰ ਹਮੇਸ਼ਾ ਹੀ ਸਤਸੰਗਤ ਦੇ ਵਿਚ, ਨਾਮ ਵਿਚ, ਗੁਰਮਤ ਗੁਰਸਿੱਖੀ ਦੇ ਵਿਚ ਜੋੜ ਕੇ ਰੱਖਣਾ, ਗੁਰੂ ਸਾਹਿਬ ਦੇ ਚਰਨਾਂ ਦੇ ਧਿਆਨ ਵਿਚ ਜੋੜ ਕੇ ਰੱਖਣਾ ਕਿ ਵਿਖਮ ਸਮੇਂ ਤੇ ਸਾਡੀ ਸੁਰਤ ਕਿਸੇ ਹੋਰ ਪਾਸੇ ਨਾ ਤੁਰ ਜਾਏ। ਇਸ ਕਰਕੇ ਮਹਾਰਾਜ ਧਨ ਵਿਚ ਚਿੱਤ ਦੇਣ ਕਰਕੇ ਮੈਂ ਮਰ ਕੇ ਸੱਪ ਬਣਿਆ, ਔਰ ਜਿਹੜੇ ਮਰੀਦ ਸਨ ਉਹਨਾਂ ਦਾ ਧਿਆਨ ਮੇਰੇ ਵਿਚ ਰਹਿੰਦਾ ਸੀ, ਉਹ ਹਮੇਸ਼ਾ ਮੇਰੇ ਤੇ ਭਾਵਨਾ ਔਰ ਸ਼ਰਧਾ ਰੱਖਦੇ ਸਨ। ਉਹ ਮਰ ਮਰ ਕੇ ਮੇਰੇ ਸਰੀਰ ਵਿਚ ਆਈ ਗਏ। ਆ ਤੁਸੀਂ ਵੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿਚ ਕਿਰਮ ਪਏ ਕੀੜਿਆਂ ਦੇ ਰੂਪ ਵਿਚ, ਉਹ ਵੀ ਮੇਰੇ ਸਰੀਰ ਦਾ ਮਾਸ ਕੱਟ ਕੱਟ ਕੇ ਖਾ ਰਿਹਾ, ਕਿਉਂਕਿ ਮੈਂ ਜਿਉਂਦੇ ਦੀ ਉਹਨਾਂ ਦੇ ਲਹੂ ਪਸੀਨੇ ਦੀ ਕਮਾਈ ਖਾਧੀ, ਐਸ਼ੋ ਇਸ਼ਰਤ ਦੇ ਵਿਚ ਗਲਤਾਨ ਰਿਹਾ, ਵਿਸ਼ੇ ਸੁਖ ਭੋਗੇ, ਤੇ ਉਹ ਫੇਰ ਹੁਣ ਮੇਰੇ ਕੋਲੋਂ ਬਦਲਾ ਲੈ ਰਹੇ ਹੈ, ਔਰ ਉਹਨਾਂ ਨੂੰ ਕੋਈ ਥਾਂ ਟਿਕਾਣਾ ਮੁਕਤ ਹੋਣ ਦਾ ਪ੍ਰਾਪਤ ਨਹੀਂ ਹੋ ਰਿਹਾ। ਸਤਿਗੁਰੂ, ਕੋਈ ਪਿਛਲੇ ਜਨਮ ਦਾ ਪੂਰਬਲਾ ਕੋਈ ਸ਼ੁਭ ਨੇਕ ਕਰਮ ਸੀ, ਤੁਸੀਂ ਪਾਪੀਆਂ ਨੂੰ ਤਾਰਨ ਵਾਸਤੇ ਮਾਤ ਲੋਕ ਤੇ ਅਵਤਾਰ ਧਾਰਿਆ, ਅੱਜ ਆਪ ਜੀ ਇਸ ਜਗ੍ਹਾ ਤੇ ਆਏ ਹੋ, ਤੇ ਸਤਿਗੁਰੂ ਜੀ ਤੁਹਾਡੇ ਦਰਸ਼ਨ ਕਰਨ ਨਾਲ ਆਪ ਜੀ ਦੇ ਚਰਨਾਂ ਦੀ ਸ਼ੋਹ ਨਾਲ ਮੇਰਾ ਮਸਤਕ ਲੱਗਾ, ਮੈਂ ਹੁਣ ਮੁਕਤ ਹੋ ਗਿਆ, ਮੇਰਾ ਗੇੜਾ 84 ਦਾ ਮਿਟ ਗਿਆ, ਔਰ ਮੈਂ ਸੱਚਖੰਡ ਦੇ ਵਿਚ ਮੈਨੂੰ ਥਾਂ ਪ੍ਰਾਪਤ ਹੋ ਗਿਆ। ਸਤਿਗੁਰੂ ਕਿਰਪਾ ਕਰੋ, ਇਹਨਾਂ ਜੀਵਾਂ ਦੀ ਵੀ ਮੁਕਤੀ ਕਰੋ। ਉਸ ਵਕਤ ਨੇੜੇ ਹੀ ਪਾਣੀ ਦਾ ਸੁੰਦਰ ਤਲਾ ਸੀ। ਸਤਿਗੁਰੂ ਜੀ ਨੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਕਿਹਾ, ਭਾਈ ਸੰਗਤ ਨੇ ਔਰ ਅਸੀਂ ਇਸ ਤਲਾਅ ਦੇ ਵਿਚ ਪੰਜ ਇਸ਼ਨਾਨਾ ਕੀਤਾ, ਉਸ ਜਲ ਨੂੰ ਲਿਆ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਇਹਦੀ ਦੇਹ ਤੇ ਛਿੜਕਦੇ ਹੋ, ਇਹਨਾਂ ਜੀਵਾਂ ਦੀ ਵੀ ਮੁਕਤ ਹੋ ਜਾਏ, ਮੁਕਤੀ ਹੋ ਜਾਏ। ਸੋ ਸਤਸੰਗਤ ਜੀ, ਸਾਰਿਆਂ ਨੂੰ ਮੁਕਤੀ ਦਾ ਦਾਨ ਦਿੱਤਾ, ਪਸ਼ੂ ਪ੍ਰੇਤ ਮੁਗਧ ਕੋ ਤਾਰੈ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਕਿਉਂ ਭਾਈ ਸਤਿਗੁਰੂ ਨੇ ਐਸੇ ਨਿਖਿਧ ਜੁਨੀਆਂ ਵਿਚ ਪਏ ਹੋਏ ਪਾਪੀ ਅਪਰਾਧੀ ਦੰਭੀ ਲੋਕਾਂ ਦੀ ਮੁਕਤੀ ਕੀਤੀ? ਮੁਕਤੀ ਦਾ ਪ੍ਰਯੋਜਨ ਸਤਿਗੁਰੂ ਜੀ ਟੇਢੀਆਂ ਜੂਨਾਂ ਵਿਚ ਪਿਆ ਜੀਵਾਂ ਨੂੰ ਇਹ ਮਾਰਨ ਦਾ ਪ੍ਰਯੋਜਨ ਨਹੀਂ, ਉਹਨਾਂ ਦਾ ਮੁਕਤ ਕਰਨ ਦਾ ਪ੍ਰਯੋਜਨ ਸੀ। ਵੇਖੋ ਮੂਲੇ ਖੱਤਰੀ ਦਾ ਉਧਾਰ ਸਹੇ ਦੀ ਜੂਨ ਵਿਚ ਪਏ ਦਾ ਦਸਮ ਪਿਤਾ ਜੀ ਨੇ ਆਪ ਕਿਰਪਾ ਕਰਕੇ ਕਰਨਾ ਕੀਤਾ। ਸੋ ਬਹੁਤ ਗੁਰੂ ਘਰ ਦੇ ਅੰਦਰ ਐਸੇ ਪ੍ਰਸੰਗ ਹਨ, ਗੁਰ ਅਸਥਾਨ ਵੀ ਹਨ ਸਤਿਗੁਰਾਂ ਦੀ ਯਾਦ ਵਿਚ। ਸੋ ਇਸ ਭਾਵ ਤੋਂ ਕੋਈ ਇਹ ਨਹੀਂ ਮਨ ਦੇ ਵਿਚ ਲੈਣਾ ਕਿ ਸਾਨੂੰ ਵੀ ਮਾਸ ਖਾਣ ਦੀ ਸ਼ਿਕਾਰ ਕਰਨ ਦੀ ਕੋਈ ਆਗਿਆ ਮਿਲੀ ਹੋਈ ਹੈ। ਨਹੀਂ ਭਾਈ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੁਖੀ ਜੀਵਾਂ ਦੀ ਸਹਾਇਤਾ ਕਰ ਰਹੇ ਹੈ ਜਿਹੜੇ ਕਿਸੇ ਪਾਪਾਂ ਕਰਕੇ ਟੇਢੀਆਂ ਜੂਨਾਂ ਦੇ ਵਿਚ ਪਏ ਹੈ, ਉਹਨਾਂ ਨੂੰ ਮੁਕਤ ਕਰਨ ਲਈ ਆਪ ਮੁਕਤੀ ਦਾ ਦਾਨ ਦੇ ਰਹੇ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਦੇ ਸਾਰੇ ਕੌਤਕ ਕਰ ਰਹੇ ਹਨ ਔਰ ਹਜ਼ੂਰ ਦੇ ਚਰਨਾਂ ਦੇ ਵਿਚ, ਕਿਉਂਕਿ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿਚ ਵੀ ਬੜਾ ਸੁੰਦਰ ਨਿਰਣਾ ਕੀਤਾ ਹੈ, ਰਸ ਹੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸੇ ਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਿਨ੍ਹਾਂ ਨੂੰ ਭਾਈ ਇਹ ਰਸ ਲੱਗੇ ਹੋਏ ਹੈ, ਭਾਵ ਚਾਂਦੀ ਨੂੰ ਇਕੱਤਰ ਕਰਨ ਦਾ ਰਸ ਹੈ, ਸੋਨਾ ਬਹੁਤਾ ਇਕੱਠਾ ਕਰ ਲਵਾਂ ਜਮ੍ਹਾਂ ਕਰ ਲਵਾਂ, ਔਰ ਇਸੇ ਤਰ੍ਹਾਂ ਬੜੇ ਸੁੰਦਰ ਸੁੰਦਰ ਰੂਪਾਂ ਤੋਂ ਸਪਰਸ਼ ਦਾ ਰਸ ਲੈਣ ਦੀ ਇੱਛਾ ਲੱਗੀ ਹੋਈ ਹੈ ਮਨ ਦੇ ਵਿਚ, ਔਰ ਸੁੰਦਰ ਘੋੜਿਆਂ ਤੇ ਹਾਥੀਆਂ ਤੇ ਸਵਾਰੀਆਂ ਕਰਨ ਦਾ ਰਸ ਮਨ ਦੇ ਵਿਚ ਜਿਹੜਾ ਪ੍ਰਬਲ ਹੋਇਆ ਹੋਇਆ ਹੈ। ਸੋਹਣੀਆਂ ਸੇਜਾਂ ਮਿਲਣ ਪੈਣ ਵਾਸਤੇ ਮਖਮਲੀ, ਇਹਨਾਂ ਦੇ ਰਸ ਸਾਰੇ ਜਿੱਥੇ ਲੱਗੇ ਹੈ ਉੱਥੇ ਕਹਿੰਦੇ ਜਿਹੜਾ ਮਾਸ ਖਾਣ ਦਾ ਵੀ ਇੱਕ ਰਸ ਹੈ, ਜ਼ਬਾਨ ਦਾ ਸਵਾਦ ਹੈ, ਕਹਿੰਦੇ ਜਿਨ੍ਹਾਂ ਨੂੰ ਇਹ ਸਾਰੇ ਰਸ ਲੱਗੇ ਹੋਏ ਹੈ ਨਾ, ਜਿਨ੍ਹਾਂ ਨੇ ਰਸ ਆਪਣੇ ਜੀਵਨ ਦੇ ਵਿਚ ਨਹੀਂ ਛੱਡਣਾ ਕੀਤੇ, ਇਹਨਾਂ ਵਾਸ਼ਨਾਵਾਂ ਨੂੰ ਨਹੀਂ ਤਿਆਗਿਆ, ਉਹਨਾਂ ਦੇ ਘੱਟ ਹਿਰਦੇ ਦੇ ਵਿਚ ਕਦੇ ਨਾਮ ਦਾ ਨਿਵਾਸ ਹੋ ਸਕਦਾ, ਭਾਵ ਨਹੀਂ ਹੋ ਸਕਦਾ। ਕਹਿ ਤੋਂ ਭਾਵ ਸਵਾਲ ਕਰ ਦਿੱਤਾ ਕਿ ਕਦੇ ਵੀ ਨੀ, ਕਤਈ ਵੀ ਨੀ, ਉਹਨਾਂ ਦੇ ਹਿਰਦੇ ਵਿਚ ਕਦੇ ਵਾਹਿਗੁਰੂ ਦਾ ਨਾਮ ਨਹੀਂ ਕਦੇ ਵਸ ਸਕਦਾ। ਇਸ ਕਰਕੇ ਸਾਵਧਾਨ ਹੋਣ ਦੀ ਲੋੜ ਹੈ ਗੁਰਸਿੱਖ ਨੂੰ। ਸੋ ਭਾਈ, ਇਹ ਸਤਿਗੁਰੂ ਦਾ ਇਤਿਹਾਸ ਸ਼ੁਭ ਸਿੱਖਿਆ ਦਾਇਕ ਹੈ। ਸਾਨੂੰ 36 ਪ੍ਰਕਾਰ ਦੇ ਵਾਹਿਗੁਰੂ ਪਰਮੇਸ਼ਰ ਨੇ ਭੋਜਨ ਦਿੱਤੇ ਹੈ ਔਰ ਕਿੰਨੀ ਸੁੰਦਰ ਮਨੁੱਖਾ ਦੇ ਦਿੱਤੀ ਹੈ। ਸਭ ਕੁਛ ਗੋਬਿੰਦ ਦੀ ਆ ਜੋ ਦੀਨੀ ਮਾਨੁਖ ਦੇਹੇ, ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲੇਹੇ। ਐ ਮਨੁੱਖ, ਜਿਹੜੀ ਤੈਨੂੰ ਮਨੁੱਖਾ ਦੇਹ ਮਿਲ ਗਈ ਹੈ, ਇਹ ਗੋਬਿੰਦ ਪਰਮੇਸ਼ਰ ਨੇ ਤੈਨੂੰ ਸਭ ਤੋਂ ਵਿਸ਼ੇਸ਼ ਨਿਆਮਤ, ਸਭ ਤੋਂ ਲਾਹੀ ਵੱਡੀ ਦਾਤ ਮਨੁੱਖਾ ਦੇਹ ਦੇ ਦਿੱਤੀ, ਹੋਰ ਤੈਥੋਂ ਕੀ ਲੁਕੋ ਕੇ ਰੱਖਿਆ। ਇਸ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਸਾਧ ਸੰਗਤ ਕਰਿਆ ਕਰ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਿਆ ਕਰ, ਗੁਰਸਿੱਖੀ ਕਮਾਇਆ ਕਰ, ਸੇਵਾ ਕਰਿਆ ਕਰ, ਤਾਂ ਕਿ ਮਨੁੱਖਾ ਜੀਵਨ ਤੋਂ ਸਫਲ ਕਰ ਲਵੇ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਮਨੋਰਥ ਜੀਵਾਂ ਨੂੰ ਮੁਕਤ ਕਰਨ ਦਾ ਹੈ, ਭਲਾ ਕਰਨ ਦਾ ਹੈ, ਪਰ ਉਪਕਾਰ ਕਰਨ ਦਾ ਹੈ, ਦੁਖੀਆਂ ਦੀ ਸਹਾਇਤਾ ਕਰਨ ਦਾ ਹੈ ਸੱਚੇ ਪਾਤਸ਼ਾਹ ਜੀ ਦਾ। ਉਸ ਮਨੋਰਥ ਨੂੰ ਲੈ ਕੇ ਸਤਿਗੁਰੂ ਜੀ ਇਹ ਕੌਤਕ ਕਰ ਰਹੇ ਹਨ।
ਨਿਰਪੈ ਹੋਏ ਨਰ ਤ੍ਰਿਣ ਨ ਚੁਗਾਵੈ।
ਸਾਧ ਸੰਗਤ ਜੀ ਵੇਖੋ, ਹੁਣ ਇਸ ਵਕਤ ਕੀ ਇਧਰ ਸਤਿਗੁਰੂ ਜੀ ਦੇ ਪਰ ਉਪਕਾਰ ਦੀ ਮਨਸ਼ਾ ਇਹਨਾਂ ਕੌਤਕਾਂ ਪਿੱਛੇ, ਕਿ ਹੁਣ ਜਿਹੜੇ ਪਸ਼ੂ ਪੰਛੀ ਹੈ ਜੰਗਲ ਦੇ ਵਿਚ, ਭਾਵ ਜੰਗਲਾਂ ਤੋਂ ਬਿਨਾਂ ਪਸ਼ੂਆਂ ਨੂੰ ਘਾਹ ਨਹੀਂ ਖਾਣ ਵਾਸਤੇ ਮਿਲਦਾ, ਉਹ ਪਸ਼ੂ ਗਾਵਾਂ ਮੱਝਾਂ ਅਤੇ ਹੋਰ ਪਸ਼ੂ ਪੰਛੀ ਜਿਹੜੇ ਹੈ, ਜਦੋਂ ਸਤਿਗੁਰੂ ਜੀ ਇਸ ਤਰ੍ਹਾਂ ਬਨ ਦੀ ਜੰਗਲਾਂ ਦੇ ਵਿਚ ਸ਼ਿਕਾਰ ਦੀ ਖੇਡ ਵਰਤਾ ਕੇ ਕੌਤਕ ਕਰਕੇ ਜੰਗਲ ਨੂੰ ਭੈ ਤੋਂ ਮੁਕਤ ਕਰ ਦਿੰਦੇ ਹੈ, ਫਿਰ ਉੱਥੇ ਨਿਰਭੈ ਹੋ ਕੇ ਬੇਡਰ ਹੋ ਕੇ ਬੇਖੌਫ ਰਹਿ ਕੇ ਜਿੰਨੇ ਪਸ਼ੂ ਪੰਛੀ ਹੈ ਸਾਰੇ ਨਿਰਭੈ ਹੋ ਕੇ ਜੰਗਲ ਦੇ ਵਿੱਚੋਂ ਜਾ ਕੇ ਦਾਣਾ ਆਦਿਕ ਚੁਗਦੇ ਹਨ।
ਜਾਹੇ ਪ੍ਰਾਤ ਬਨ ਸੰਧਿਆ ਲਿਆਵੇ,
ਔਰ ਜਿਹੜੇ ਪਸ਼ੂਆਂ ਨੂੰ ਚਾਰਨ ਵਾਲੇ ਚਰਵਾਹੇ ਹੈ ਸੁਬਹ ਵੀ ਜਾਂਦੇ ਹੈ, ਪਸ਼ੂਆਂ ਨੂੰ ਨਾਲ ਲੈ ਕੇ ਜਾਂਦੇ ਹੈ ਜੰਗਲਾਂ ਵਿੱਚੋਂ ਸਾਰਾ ਦਿਨ ਚਰਾ ਕੇ ਪਸ਼ੂਆਂ ਨੂੰ ਰਜਾ ਕੇ ਘਾਹ ਦੇ ਨਾਲ, ਸ਼ਾਮ ਨੂੰ ਵਾਪਸ ਘਰਾਂ ਦੇ ਵਿੱਚ ਸੁਰੱਖਿਅਤ ਆਪਣੇ ਮਾਲ ਨੂੰ ਲੈ ਕੇ ਮੁੜਦੇ ਹਨ।
ਚੋਰ ਜਾਰ ਕੋ ਤਰਾਸਿਓ ਪੰਨਾ,
ਔਰ ਇੱਥੇ ਬਸ ਨਹੀਂ, ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਚੋਰ ਚੋਰੀਆਂ ਕਰਨ ਵਾਲੇ ਸਨ, ਜਿਹੜੇ ਜਾਰ ਪਰਾਇਆ ਘਰਾਂ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਲੋਕ ਸਨ, ਸਾਰਿਆਂ ਦੇ ਉੱਤੇ ਇੰਨੀ ਸਖਤੀ ਕੀਤੀ ਹੈ ਕਿ ਸਾਰਿਆਂ ਦੇ ਮਨਾਂ ਦੇ ਵਿੱਚ ਡਰ ਪੈ ਗਿਆ ਕਿ ਜੇ ਅਸੀਂ ਖੋਟਾ ਕਰਮ ਕਰਾਂਗੇ ਤਾਂ ਸਾਨੂੰ ਵੱਡਾ ਭਾਰੀ ਦੰਨ ਲੱਗੇਗਾ, ਬਹੁਤ ਵੱਡੀ ਸਜ਼ਾ ਮਿਲੇਗੀ। ਇਸ ਲਈ ਐਸੇ ਜਿਹੜੇ ਪਾਪੀ ਲੋਕ ਹਨ ਉਹ ਵੀ ਸਤਿਗੁਰੂ ਜੀ ਦੇ ਪ੍ਰਤਾਪ ਨੂੰ ਵੇਖ ਕੇ ਭੈ ਭੀਤ ਹੋ ਗਏ ਹੈ।
ਪੁਰ ਨਰ ਉਚਰ ਹੈ ਗੁਰ ਧਨ ਧੰਨਾ,
ਪੁਰ ਸ਼ਹਿਰ ਦੇ ਲੋਕ, ਨਗਰਾਂ ਦੇ ਲੋਕ ਸਤਿਗੁਰੂ ਮਹਾਰਾਜ ਜੀ ਦੇ ਆਉਣ ਨਾਲ ਸਾਰੇ ਨਿਰਭੈ ਅਤੇ ਸੁਖੀ ਹੋ ਗਏ ਹੈ। ਜਿੱਥੇ ਜਿੱਥੇ ਤੱਕ ਸਤਿਗੁਰੂ ਮਹਾਰਾਜ ਜੀ ਦਾ ਪ੍ਰਤਾਪ ਫੈਲਿਆ ਹੋਇਆ ਹੈ, ਜਿੱਥੇ ਜਿੱਥੇ ਤੱਕ ਲੋਕਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਨਿਰਭੈਤਾ ਦਾ ਦਾਨ ਦੇ ਦਿੱਤਾ ਹੈ, ਸਾਰਿਆਂ ਥਾਵਾਂ ਦੇ ਉੱਤੇ ਸੁਖ ਔਰ ਸ਼ਾਂਤੀ ਵਰਤ ਗਈ ਹੈ। ਐਸੀ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਬਖਸ਼ਿਸ਼ ਕੀਤੀ ਤਾਂ ਪੁਰੀਆਂ ਸ਼ਹਿਰਾਂ ਦੇ ਲੋਕ, ਨਗਰਾਂ ਦੇ ਲੋਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਹੈ। ਕੀ ਜਸ ਕਰਦੇ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸਾਡੀ ਧਰਤੀ ਤੇ ਚਰਨ ਪਾ ਕੇ ਇਸ ਇਲਾਕੇ ਵਿਚ ਆ ਕੇ ਸਾਡੇ ਸਾਰੇ ਡਰ ਮੇਟ ਦਿੱਤੇ ਹੈ, ਸਾਨੂੰ ਮਹਾਰਾਜ ਪੂਰਨ ਰੂਪ ਦੇ ਵਿਚ ਹਰ ਤਰ੍ਹਾਂ ਦੇ ਸੁਖ ਬਖਸ਼ ਦਿੱਤੇ ਹੈ, ਅਸੀਂ ਬੇਖੌਫ ਹੋ ਕੇ ਹੁਣ ਆਪਣੇ ਘਰਾਂ ਦੇ ਬਾਹਰ ਦੇ ਸਾਰੇ ਕਾਰਜ ਕਰ ਸਕਦੇ ਹਾਂ, ਕਿਸੇ ਧੀ ਭੈਣ ਨੂੰ, ਕਿਸੇ ਮਨੁੱਖ ਨੂੰ, ਕਿਸੇ ਗੁਰਮੁਖ ਨੂੰ, ਕਿਸੇ ਚੰਗੇ ਗੁਣਾਂ ਵਾਲੇ ਨੂੰ, ਕੋਈ ਵੀ ਕਿਸੇ ਪਾਪੀ ਮਨੁੱਖ ਦਾ ਕੋਈ ਡਰ ਭੈ ਨਹੀਂ ਰਹਿ ਗਿਆ, ਸਾਰੇ ਡਰ ਤੋਂ ਰਹਿਤ ਹੋ ਗਏ ਹੈ। ਇਸ ਲਈ ਸਤਿਗੁਰੂ ਦਾ ਸਾਰੇ ਜਸ ਉਚਾਰਨ ਕਰਦੇ ਹਨ।
ਸਤ ਜੁਗ ਭਾ ਗੁਰ ਰਾਜ ਮਝਾਰਾ,
ਲੋਕ ਇਹ ਗੱਲਾਂ ਕਰਦੇ ਹੈ ਕਿ ਸਤ ਜੁਗ ਦੇ ਵਿਚ ਐਸਾ ਰਾਜ, ਐਸਾ ਸੁਖ, ਐਸੇ ਅਸੂਲ ਕਾਇਦੇ ਕਾਨੂੰਨ ਸੁਣੇ ਸਨ ਕਿ ਸਤਿਯੁਗ ਦੇ ਵਿਚ ਜਿਹੜੇ ਰਾਜ ਕਰਨ ਵਾਲੇ ਰਾਜੇ ਸਨ ਬੜੇ ਸਤਪ੍ਰਤੱਗੀ ਸਨ, ਬੜੇ ਧਰਮੀ ਸਨ, ਬੜੇ ਨੇਕ ਇਨਸਾਨ ਸਨ, ਉਹ ਪਰਜਾ ਨੂੰ ਕਦੇ ਦੁਖੀ ਨਹੀਂ ਕਰਦੇ, ਪਰਜਾ ਨੂੰ ਦੁੱਖ ਦੇਣ ਵਾਲਿਆਂ ਨੂੰ ਹਮੇਸ਼ਾ ਵਾਸਤੇ ਕਰੜੀ ਸਜ਼ਾ ਦੇ ਕੇ ਪਰਜਾ ਨੂੰ ਦੁੱਖਾਂ ਤੋਂ ਮੁਕਤ ਰੱਖਿਆ ਕਰਦੇ ਸਨ, ਪਰਜਾ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਿਆ ਕਰਦੇ ਸਨ, ਰੱਖਿਆ ਕਰਿਆ ਕਰਦੇ ਸਨ। ਸੋ ਸਤਿਯੁਗ ਦੀ ਮਿਸਾਲ ਲੋਕ ਦਿੰਦੇ ਹੈ ਕਿ ਜਿਵੇਂ ਸਤਿਯੁਗ ਦੇ ਵਿੱਚ ਬੜਾ ਧਰਮ ਦਾ ਬਹੁਤ ਸੁੰਦਰ ਸ਼ਾਂਤਮਈ ਔਰ ਸੁਖਮਈ ਰਾਜ ਹੋਇਆ ਕਰਦਾ ਸੀ, ਐਸਾ ਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਆਬੇ ਦੀ ਧਰਤੀ ਤੇ ਵਰਤਾ ਦਿੱਤਾ, ਭਾਵ ਇੱਥੇ ਹੁਣ ਸਾਰੀ ਪਰਜਾ ਸੁਖੀ, ਆਨੰਦ ਅਤੇ ਸ਼ਾਂਤੀ ਦੇ ਨਾਲ ਵਸਦੀ ਹੈ ਕਿ ਸਤਿਯੁਗ ਦਾ ਰਾਜ ਵਰਤਾਇਆ, ਸਤਿਗੁਰੂ ਜੀ ਨੇ ਐਡੀ ਬਖਸ਼ਿਸ਼ ਕੀਤੀ ਹੈ।
ਖੁਟਾਈ ਨਰ ਡਰ ਧਾਰਾ,
ਔਰ ਜਿਹੜੇ ਖੁਟਿਆਈ ਕਰਨ ਵਾਲੇ ਹੈ, ਖੋਟੇ ਮਨੁੱਖ ਹੈ, ਉਹਨਾਂ ਨੇ ਆਪਣੀਆਂ ਬੁਰੀਆਂ ਆਦਤਾਂ ਡਰ ਧਾਰ ਕੇ ਛੱਡ ਦਿੱਤੀਆਂ। ਮਨੁੱਖ ਪਾਪ ਤੋਂ ਦੋਈ ਤਰ੍ਹਾਂ ਬਚ ਸਕਦਾ, ਜਾਂ ਮਨ ਵਿੱਚ ਪ੍ਰੇਮ ਹੋਵੇ ਸਾਧ ਸੰਗਤ ਜੀ, ਭਾਵਨਾ ਹੋਵੇ, ਸ਼ਰਧਾ ਹੋਵੇ, ਜਾਂ ਫਿਰ ਡਰ ਹੋਵੇ। ਡਰ ਤੋਂ ਵੀ ਮਨੁੱਖ ਡਰਦਾ, ਪਾਪ ਨਹੀਂ ਕਰਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੀ ਬਚਨ ਕਰਦੇ, ਆਪਣੀ ਪਾਵਨ ਗੁਰਬਾਣੀ ਵਿਚ ਕਿੰਨਾ ਵੈਰਾਗਮਈ ਉਪਦੇਸ਼ ਬਖਸ਼ਦੇ ਹੈ। ਨਰ ਅਚੇਤ ਪਾਪ ਤੇ ਡਰ ਰੇ, ਐ ਮਨੁੱਖ ਜਿਹੜਾ ਪਾਪ ਤੈਨੂੰ ਕਰਨ ਦਾ ਵੀ ਨਹੀਂ ਨਾ ਪਤਾ, ਅਚਾਨਕ ਤੈਥੋਂ ਕੋਈ ਪਾਪ ਹੋ ਜਾਣ ਵਾਲਾ ਹੈ, ਉਸ ਪਾਪ ਤੋਂ ਤੂੰ ਵੀ ਹਮੇਸ਼ਾ ਵਾਸਤੇ ਡਰਿਆ ਕਰ, ਮਨ ਵਿਚ ਭੈ ਭੀਤ ਰਿਹਾ ਕਰ ਕਿ ਮੈਥੋਂ ਕੋਈ ਅਵਗਿਆ, ਕੋਈ ਪਾਪ, ਕੋਈ ਬੇਅਦਬੀ ਨਾ ਹੋ ਜੇ, ਗੁਰਮਤਿ ਦੇ ਆਸ਼ੇ ਤੋਂ ਉਲਟ ਨਾ ਮੈਂ ਚੱਲ ਜਾਵਾਂ। ਇਸ ਕਰਕੇ ਸਤਿਗੁਰੂ ਜੀ ਐਸੀ ਸ਼ੁਭ ਸਿੱਖਿਆ ਸਾਨੂੰ ਬਖਸ਼ਦੇ ਹੈ। ਜਿਹੜੇ ਬੁਰਿਆਈਆਂ ਕਰਨ ਵਾਲੇ ਹੈ, ਪਰਜਾ ਨੂੰ ਦੁਖੀ ਕਰਨ ਵਾਲੇ ਹੈ, ਉਪਦਰਵ ਕਰਨ ਵਾਲੇ ਉਪਦਰਵੀ ਹਨ, ਉਹ ਡਰਦੇ ਹੋਏ ਉਹਨਾਂ ਨੇ ਆਪਣੀਆਂ ਖੋਟੀਆਂ ਆਦਤਾਂ ਛੱਡ ਦਿੱਤੀਆਂ ਹਨ।
ਸਕਲ ਦੇਸ਼ ਦੁਆਬੇ ਮਹਕੀਰਤ,
ਹੋਰ ਸਾਰੇ ਦੁਆਬੇ ਦੇ ਦੇਸ਼ ਵਿਚ, ਦੁਆਬੇ ਦੇ ਇਲਾਕੇ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਵਡਿਆਈ ਦਸ ਫੈਲ ਗਿਆ ਹੈ।
ਪੁਰ ਗ੍ਰਾਮਨ ਮੈਂ ਭੀ ਬਸਤੀਰਤ,
ਔਰ ਨਗਰਾਂ ਤੇ ਸ਼ਹਿਰਾਂ ਦੇ ਵਿਚ ਵੀ ਦੂਰ ਦੂਰ ਤੱਕ ਸਤਿਗੁਰਾਂ ਦਾ ਦਸ ਫੈਲਿਆ ਹੋਇਆ ਹੈ।
ਸੁਭਟ ਬਰਿੰਦ ਸਤਿਗੁਰ ਢਿੱਗ ਗਏ,
ਔਰ ਵੱਡੇ ਵੱਡੇ ਸੂਰਮੇ, ਬੜੇ ਬੜੇ ਸ਼ਰੀਰਾਂ ਦੇ ਬਲੀ, ਤਾਕਤਵਰ ਨੌਜਵਾਨ ਸਤਿਗੁਰਾਂ ਦੇ ਪਾਸ ਸੂਰ ਵੀਰਾਂ ਦੀ ਫੌਜ ਵਿਚ ਭਰਤੀ ਹੋਣ ਵਾਸਤੇ ਆਪੋ ਆਪਣੇ ਨਗਰਾਂ ਤੋਂ, ਆਪੋ ਆਪਣੇ ਸ਼ਹਿਰਾਂ ਤੋਂ ਸਤਿਗੁਰਾਂ ਦੇ ਸ਼ੂਰਵੀਰ ਯੋਧਿਆਂ ਦੀ ਫੌਜ ਵਿਚ ਸ਼ਾਮਲ ਹੋਣ ਵਾਸਤੇ ਆ ਰਹੇ ਹੈ ਅਤੇ ਸਤਿਗੁਰਾਂ ਦੀ ਫੌਜ ਵਿਚ ਸ਼ਾਮਲ ਹੋ ਰਹੇ ਹਨ।
ਸਾਸਤ੍ਰਨ ਵਿਦਿਆ ਮਹਿ ਨਿਪਨਾਏ,
ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹਨਾਂ ਸ਼ੂਰਵੀਰ ਯੋਧਿਆਂ ਨੂੰ ਸ਼ਸਤਰ ਵਿਦਿਆ ਦੇ ਵਿਚ ਹਜ਼ੂਰ ਨੇ ਨਿਪੁੰਨ ਕੀਤਾ ਪੂਰਨ ਰੂਪ ਦੇ ਵਿਚ, ਐਨ ਉਹਨਾਂ ਨੂੰ ਸੁਸਿੱਖਿਅਤ ਕਰਕੇ ਸਤਿਗੁਰੂ ਜੀ ਨੇ ਸ਼ਸਤਰ ਧਾਰੀ ਬਣਾਉਣਾ ਕੀਤਾ ਔਰ ਸ਼ਸਤਰ ਚਲਾਉਣ ਦੇ ਗਿਆਨ ਬਖਸ਼ਿਸ਼ ਕੀਤੇ ਹੈ।
ਇੱਕ ਦਿਨ ਸ੍ਰੀ ਸਤਿਗੁਰ ਭਗਵਾਨ,
ਇੱਕ ਦਿਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਗੁਰੂ ਪਰਮੇਸ਼ਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਭਗਵਾਨ ਸਤਿਗੁਰੂ ਸਾਧ ਸੰਗਤ ਜੀ, ਭਗਵਾਨ ਦੇ ਅਰਥ ਬੜੇ ਸੁੰਦਰ ਵਿਦਵਾਨਾਂ ਨੇ ਕੀਤੇ ਹੈ। ਧਰਮ ਸੁਜਸ ਵੈਰਾਗ ਪੂਨ ਐਸ਼ਵਰਜ ਸਰੇ ਵਿਗਿਆਨ, ਜਹ ਖਟ ਭਗਾ ਸੁਪੰਨ ਜੋ ਤਾਹੇ ਕਹਿਤ ਭਗਵਾਨ। ਧਰਮ ਦਾ ਧਾਰੀ ਹੋਵੇ, ਸਹਿਤ ਸੁਜਸ ਸ੍ਰੇਸ਼ਟ ਜਸ ਹੋਵੇ, ਔਰ ਐਸ਼ਵਰਜ ਵਿਭੂਤੀ ਦਾ ਮਾਲਕ ਹੋਵੇ, ਔਰ ਫੇਰ ਵੈਰਾਗ ਦੇ ਸਹਿਤ ਹੋਵੇ, ਭਾਵ ਇਹਨਾਂ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਮਨ ਵਿਚ ਕੋਈ ਪਕੜਨਾ ਹੋਵੇ ਰਾਜੇ ਜਨਕ ਦਾ, ਆਪਾਂ ਹਮੇਸ਼ਾ ਹੀ ਪ੍ਰਮਾਣ ਸੁਣਦੇ ਹਾਂ। ਗੁਰਮੁਖ ਭਾਈ ਗੁਰਦਾਸ ਜੀ ਨੇ ਕਿਹਾ, ਗੁਰਮੁਖ ਮਾਇਆ ਵਿਚ ਉਦਾਸੀ ਜਿਉਂ ਕਬਲ ਰਹਿ ਵਿਚ ਪਾਣੀ ਹੈ, ਕਬਲ ਫੁੱਲ ਦੀ ਤਰ੍ਹਾਂ ਨਿਰਲੇਪ ਰਹਿਣਾ ਹਮੇਸ਼ਾ ਵਾਸਤੇ, ਔਰ ਅੰਦਰੋਂ ਕਦੇ ਕਿਸੇ ਵੀ ਤਰ੍ਹਾਂ ਦੀ ਰਾਗ ਪ੍ਰੀਤੀ ਮੋਹ ਨਾ ਹੋਣਾ ਸੰਸਾਰ ਦੀਆਂ ਇਹਨਾਂ ਪਦਾਰਥਾਂ ਦੇ ਨਾਲ, ਇਹਨਾਂ ਵਿਸ਼ੇਸ਼ ਜਿਹੜੇ ਸਾਰੇ ਸੰਸਾਰ ਦੇ ਸੁੱਖ ਹਨ, ਔਰ ਇੰਨੀ ਵਿਭੂਤੀ ਦਾ ਮਾਲਕ ਹੋ ਕੇ ਵੀ ਗਿਆਨ ਦੇ ਸਹਿਤ ਆਪਣੀ ਅਵਸਥਾ ਨੂੰ ਸਥਿਰ ਰੱਖਣ ਵਾਲਾ, ਔਰ ਫੇਰ ਮੁਕਤੀ ਵੀ ਕਰਨ ਵਾਲਾ ਜਿਹੜਾ ਹੈ, ਉਸ ਨੂੰ ਭਗਵਾਨ ਕਿਹਾ ਜਾਂਦਾ ਛੇ ਗੁਣਾਂ ਵਾਲੇ ਨੂੰ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਸੇ ਦੇਵੀ ਦੇਵਤੇ ਦੇ ਅਵਤਾਰ, ਉਹਨਾਂ ਦਾ ਰੂਪ ਬਣ ਕੇ ਭਗਵਾਨ ਨਹੀਂ ਹਨ। ਆਪ ਤਾਂ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਉਸ ਨਿਰਾਕਾਰ ਨੇ ਆਪ ਹੀ ਦਸ ਸਰੂਪ ਮਾਤ ਲੋਕ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਧਾਰਨ ਕੀਤੇ ਹੈ। ਐਸੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ।
ਲੈ ਨਿਜ ਸੰਗ ਸੋ ਪੈਂਦੇ ਖਾਨ,
ਆਪਣੇ ਨਾਲ ਕੁਝ ਸੂਰਮਿਆਂ ਨੂੰ ਅਤੇ ਪੈਂਦੇ ਖਾਂ ਸੂਰਮੇ ਨੂੰ ਨਾਲ ਲੈ ਕੇ ਸਤਿਗੁਰੂ ਜੀ ਨੇ
ਉਪਬੰਨ ਮੈਂ ਗਮਨੇ ਗੁਣ ਖਾਨੀ,
ਇਹਨਾਂ ਬੜਾ ਸੁੰਦਰ ਬਾਗ ਲੱਗਾ ਹੋਇਆ ਸੀ, ਬਹੁਤ ਹੀ ਸੁੰਦਰ ਫਲਾਂ ਅਤੇ ਫੁੱਲਾਂ ਦੇ ਨਾਲ ਭਰਿਆ ਹੋਇਆ ਬਾਗ। ਉਹ ਸੁੰਦਰ ਬਾਗ ਦੇ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਨਾਲ ਲੈ ਕੇ ਗਏ ਸਾਰੇ ਸੂਰਮਿਆਂ ਨੂੰ।
ਦੇਖਤ ਸੋਭਾ ਬ੍ਰਿਸ਼ਨ ਮਹਾਨੀ,
ਔਰ ਬ੍ਰਿਸ਼ ਜਿਹੜੇ ਬਿਰਛ ਲੱਗੇ ਹੋਏ ਹੈ ਬਹੁਤ ਹੀ ਮਹਾਨ, ਬੜੇ ਸੁੰਦਰ ਸੁੰਦਰ ਫਲਾਂ ਵਾਲੇ ਫੁੱਲਾਂ ਵਾਲੇ ਬਾਗ ਦੀ ਸੋਭਾ ਨੂੰ ਵਧਾ ਰਹੇ ਹੈ। ਉਹਨਾਂ ਦੀ ਸੋਭਾ ਨੂੰ ਵੇਖਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਗ ਦੇ ਅੰਦਰ ਗਏ ਹੈ।
ਮਨੋ ਨੀਲ ਘਟੇ ਹੈ ਉਹ ਮਟਾਈ,
ਜਦੋਂ ਬਾਗ ਦੇ ਵਿਚ ਗਏ ਮਾਨੋ ਕਹਿੰਦੇ ਨੀਲੀ ਘਟਾਈ ਕਿਸੇ ਪਾਸੋਂ ਚੜ ਕੇ ਆਈ ਹੋਈ ਹੈ, ਇੰਨਾ ਸੁੰਦਰ ਦ੍ਰਿਸ਼ ਹੈ ਬਾਗ ਦਾ।
ਕਹਿ ਨੀਲੀ ਮਣ ਗਿਰ ਸਮਦਾਈ,
ਇਹ ਮਾਨੋ ਕਹਿੰਦੇ ਨੀਲੀਆਂ ਮਣੀਆਂ ਦਾ ਇੱਕ ਵੱਖ ਵੱਖ ਨੀਲੀਆਂ ਨੀਲੀਆਂ ਨੀਲੇ ਰੰਗ ਦੀਆਂ ਮਣੀਆਂ ਦਾ ਮਾਨੋ
ਇਹ ਬੜਾ ਸੁੰਦਰ ਪਰਬਤ ਹੀ ਹੈ, ਇੰਨਾ ਸੁੰਦਰ ਨਜ਼ਾਰਾ ਹੈ, ਬਾਗ ਦਾ ਦ੍ਰਿਸ਼ ਹੈ,
ਅਰਨ ਬਰਨ ਕੇ ਫੂਲ ਵਿਸਾਲਾ,
ਔਰ ਅਰਨ ਨਾਮ ਲਾਲ ਦਾ ਹੈ, ਲਾਲ ਰੰਗ ਦੇ ਬਹੁਤ ਬਹੁਤ ਰੰਗਾਂ ਦੇ ਔਰ ਵਿਸ਼ੇਸ਼ ਲਾਲ ਰੰਗ ਦੇ ਬਹੁਤ ਸੁੰਦਰ ਸੁੰਦਰ ਫੁੱਲ ਇਸ ਬਾਗ ਦੇ ਅੰਦਰ ਖਿੜੇ ਹੋਏ ਹਨ।
ਤੂੰ ਪੀਤ ਬਿਸਦ ਕੀ ਮਾਲਾ,
ਔਰ ਮਾਨੋ ਕਹਿੰਦੇ ਚਿੱਟੇ ਔਰ ਪੀਲੇ ਫੁੱਲਾਂ ਦੀ ਬਹੁਤ ਸੁੰਦਰ ਜਿਹੜੀ ਚਾਦਰ ਵਿਛੀ ਹੋਈ ਹੈ, ਮਾਨੋ ਇਹ ਬਾਗ ਦੇ ਅੰਦਰ ਬੜੀਆਂ ਸੁੰਦਰ ਮਾਲਾ ਫੁੱਲਾਂ ਦੀਆਂ ਫੱਬ ਰਹੀਆਂ ਹਨ।
ਅਨਕ ਰੰਗ ਕੀ ਧਾਤ ਮਨੋ ਹੈ,
ਔਰ ਸਾਧ ਸੰਗਤ ਜੀ ਮਾਨੋ ਇਹ ਅਨੇਕਾਂ ਰੰਗਾਂ ਦੀਆਂ ਬੜੀਆਂ ਸੁੰਦਰ ਧਾਤੂਆਂ ਹੀ ਫੱਬ ਰਹੀਆਂ ਹਨ ਬਣੀਆਂ ਹੋਈਆਂ।
ਨੀਲੋ ਪਰਬਤ ਬਿਨ ਸੁਨੇ ਹੈ,
ਔਰ ਸਾਧ ਸੰਗਤ ਜੀ ਇਹ ਇਸ ਵਕਤ ਜਿਹੜਾ ਨਜ਼ਾਰਾ ਬਣਿਆ ਹੋਇਆ ਹੈ, ਨੀਲੋ ਪਰਬਤ ਬਿਨਾ ਸੁਣਿਆ ਹੈ, ਮਾਨੋ ਕਹਿੰਦੇ ਨੀਲੇ ਰੰਗ ਦੀਆਂ ਬੜੀਆਂ ਸੁੰਦਰ ਮਣੀਆਂ ਜਿਹੜੀਆਂ ਹਨ ਇਹ ਸਜ ਰਹੀਆਂ ਹਨ ਪਹਾੜ ਦੀ ਤਰ੍ਹਾਂ।
ਸ਼ੇਰ ਸਮਾਨ ਧਸੇ ਗੁਰ ਜਾਈ,
ਜਿਵੇਂ ਜੰਗਲ ਦੇ ਵਿੱਚ ਸ਼ੇਰ ਜਾ ਕੇ ਪ੍ਰਵੇਸ਼ ਹੁੰਦਾ ਹੈ, ਐਸਾ ਪ੍ਰਤਾਪ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਐਸੇ ਸੁੰਦਰ ਬਾਗ ਦੇ ਅੰਦਰ ਬਗੀਚੇ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਫੁਰਤੀ ਦੇ ਨਾਲ ਪ੍ਰਵੇਸ਼ ਹੋਏ।
ਪਰੀ ਰੈਨ ਜਨ ਨੈਨ ਦਿਸਾਈ,
ਮਾਨੋ ਕਹਿੰਦੇ ਐਸਾ ਨਜ਼ਾਰਾ ਨੇਤਰਾਂ ਦੇ ਸਾਹਮਣੇ ਮਾਨੋ ਰਾਤ ਹੀ ਪਈ ਹੋਈ ਦਿਸ ਰਹੀ ਹੈ, ਐਸਾ ਸੁੰਦਰ ਨਜ਼ਾਰਾ ਤੱਕਿਆ ਔਰ ਵੇਖਿਆ ਹੈ।
ਉਡਗਨ ਪੁਸ਼ਪ ਪ੍ਰਕਾਸ਼ਿਤ ਜਹਾਂ,
ਜਿਹੜੇ ਫੁੱਲ ਹੈ ਨਾ ਜਿਵੇਂ ਰਾਤਰੀ ਦੇ ਸਮੇਂ ਆਕਾਸ਼ ਦੇ ਅੰਦਰ, ਸਾਧ ਸੰਗਤ ਜੀ ਇਹ ਵਾਯੂ ਮੰਡਲ ਆਕਾਸ਼ ਦਾ ਨਜ਼ਾਰਾ ਬੜਾ ਸੁੰਦਰ ਬੰਨ ਕੇ ਭਾਈ ਸਾਹਿਬ ਜੀ ਨੇ ਅਜੀਬ ਨਜ਼ਾਰਾ ਗੁਰ ਇਤਿਹਾਸ ਦੇ ਅੰਦਰ ਵਰਣਨ ਕੀਤਾ ਹੈ। ਮਾਨੋ ਕਹਿੰਦੇ ਇਹ ਜਿਹੜੇ ਬਾਗ ਦੇ ਅੰਦਰ ਬੜੇ ਸੁੰਦਰ ਫੁੱਲ ਖਿੜੇ ਹੋਏ ਆ, ਮਾਨੋ ਇਹ ਤਾਰੇ ਹੀ ਚੜੇ ਹੋਏ ਹਨ।
ਸਤਿਗੁਰ ਚੰਦ ਪ੍ਰਕਾਸ਼ੇ ਤਹਾਂ,
ਔਰ ਚੰਦਰਮਾ ਦੀ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਪ੍ਰਕਾਸ਼ ਦੇਣ ਵਾਸਤੇ ਇੱਥੇ ਆਏ ਹੈ। ਚੰਦਰਮਾ ਦੀ ਤਰ੍ਹਾਂ ਸਤਿਗੁਰਾਂ ਦਾ ਮੁੱਖ ਮੰਡਲ ਜਿਹੜਾ ਉਸ ਦੀ ਆਭਾ ਸਜ ਰਹੀ ਹੈ।
ਮੰਦ ਮੰਦ ਵਿਚਰਤ ਹਿਤ ਸੈਲ,
ਬੜੀ ਮਸਤੀ ਦੇ ਵਿੱਚ ਬੜੇ ਆਨੰਦ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੌਲੀ ਹੌਲੀ ਸਾਰੇ ਬਾਗ ਦੀ ਸੈਰ ਕਰਦੇ ਤੇ ਹੌਲੀ ਹੌਲੀ ਕਦਮ ਰੱਖਦੇ ਹਨ।
ਦੱਖਣ ਦਿਸ਼ ਆਏ ਜਿਤ ਸੈਲ,
ਸੈਰ ਕਰਦਿਆਂ ਕਰਦਿਆਂ ਚਲਦਿਆਂ ਚਲਦਿਆਂ ਦੱਖਣ ਦਿਸ਼ਾ ਵਾਲੇ ਪਾਸੇ ਬਾਗ ਦੇ ਖੂੰਜੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜਾ ਸੁੰਦਰ ਥਾਂ ਬਣਿਆ ਹੋਇਆ ਸੀ ਉੱਥੇ ਪਹੁੰਚੇ ਹੈ।
ਧੰਨ ਮੋਰਨ ਕੋ ਸ਼ੋਰ ਸੁਨੀਜੈ,
ਔਰ ਉਸ ਬਾਗ ਦੇ ਵਿੱਚ ਸਾਧ ਸੰਗਤ ਜੀ ਮੋਰ ਪਹਿਲਾਂ ਪਾਉਂਦੇ ਹੈ ਔਰ ਇਸੇ ਤਰ੍ਹਾਂ ਮੋਰ ਉੱਚੀ ਉੱਚੀ ਬੋਲਦੇ ਹਨ, ਬਹੁਤ ਉਹਨਾਂ ਦੀ ਗੁੰਜਾਰ ਜਦੋਂ ਪੈਂਦੀ ਹੈ ਬੜੀ ਸ਼ੋਭਾ ਬਣ ਰਹੀ ਹੈ ਬਾਗ ਦੀ।
ਪੁਸ਼ਪਨ ਸ਼ੋਭਾ ਅਦਕ ਜਨੀਜੈ,
ਔਰ ਸਾਧ ਸੰਗਤ ਜੀ ਜਿਹੜੀ ਫੁੱਲਾਂ ਦੀ ਖੜਾਵਟ ਖਿੜੀ ਹੋਈ ਆ ਉਹਦੀ ਵੀ ਬਹੁਤ ਹੀ ਸੁੰਦਰ ਸ਼ੋਭਾ ਹੈ, ਬਹੁਤ ਹੀ ਸੁੰਦਰ ਉਹਨਾਂ ਫੁੱਲਾਂ ਦਾ ਰੰਗ ਔਰ ਸੁੰਦਰਤਾ ਹੀ ਸਜ ਰਹੀ ਆ ਉਹਨਾਂ ਦੇ ਉੱਤੇ।
ਨਿੰਬੂ ਨਾਰੰਗੀ ਰਸ ਭਰੇ,
ਔਰ ਸਤਿਗੁਰਾਂ ਦੇ ਇਸ ਬਾਗ ਦੇ ਵਿੱਚ ਨਿੰਬੂ ਵੀ ਔਰ ਨਾਰੰਗੀ ਛੋਟਾ ਜਿਹੜਾ ਪਹਿਲਾਂ ਸਾਧ ਸੰਗਤ ਜੀ ਸੰਗਤਰੇ ਦੀ ਜਿਸ ਵਿੱਚੋਂ ਅੱਗੇ ਕਾਢ ਕੱਢੀ ਗਈ ਹੈ, ਨਰੰਗੀਆਂ ਬੜੀਆਂ ਸੁੰਦਰ ਰਸ ਦੇ ਨਾਲ ਭਰੀਆਂ ਹੋਈਆਂ।
ਜਾਮਨ ਗਨ ਰਸਾਲ ਤਰ ਖਰੇ,
ਜਾਮਣਾ ਬੜੀਆਂ ਸੁੰਦਰ ਪੱਕੀਆਂ ਹੋਈਆਂ ਔਰ ਰਸਾਲ ਅੰਬ ਵੀ ਬੜੇ ਸੁੰਦਰ, ਅੰਬਾਂ ਦੇ ਵਿਰਛ ਵੀ ਖੜੇ ਹੋਏ ਹਨ ਜਿਨ੍ਹਾਂ ਨੂੰ ਬੜੇ ਸੁੰਦਰ ਅੰਬ ਲੱਗੇ ਰਸ ਵਾਲੇ ਮਿਠਾਸ ਵਾਲੇ।
ਆੜੂ ਅਮਰੂਦ ਕਨ ਲੀਨ,
ਔਰ ਸਾਧ ਸੰਗਤ ਜੀ ਬੜੇ ਸੁੰਦਰ ਸੁੰਦਰ ਆੜੂ ਅਤੇ ਅਮਰੂਦ ਨਾਲ ਹੀ ਪੀਲੇ ਰੰਗ ਦੀਆਂ ਸਫੇਦ ਰੰਗ ਦੇ ਚਮੇਲੀ ਦੇ ਫੁੱਲਾਂ ਦੇ ਬੂਟੇ ਵੀ ਲੱਗੇ ਹੋਏ ਹੈ।
ਲਾਗੇ ਦਲ ਫਲ ਚੁੱਕਬੋ ਕੀਨ,
ਔਰ ਸਾਧ ਸੰਗਤ ਜੀ ਇਹ ਸਾਰੇ ਬਿਰਛ ਜਿਹੜੇ ਹੈ ਇਹ ਬਹੁਤ ਸੁੰਦਰ, ਇਹਨਾਂ ਨੂੰ ਬਹੁਤ ਹੀ ਕੋਮਲ ਪੱਤੇ ਔਰ ਟਹਿਣੀਆਂ ਤੇ ਬਹੁਤ ਹੀ ਸੰਘਣੇ ਫਲ ਲੱਗੇ ਹੋਏ ਹੈ। ਫਲਾਂ ਦੇ ਕਾਰਨ ਸਾਰੇ ਦਰਖਤ ਝੁਕੇ ਪਏ ਹਨ, ਇੰਨੇ ਫਲਾਂ ਨਾਲ ਲੱਦੇ ਪਏ ਹੈ।
ਦਾਰਮ ਰਾਏ ਬੇਲ ਚੰਬੇਲੀ,
ਔਰ ਸਾਧ ਸੰਗਤ ਜੀ ਦਾਰਮ ਨਾਮ ਅਨਾਰ ਦਾ ਹੈ, ਅਨਾਰਾਂ ਦੇ ਬੂਟੇ, ਇਸੇ ਤਰ੍ਹਾਂ ਰਾਏ ਬੇਲ ਅਤੇ ਚੰਬੇਲੀ ਆਦਿਕ,
ਖਿਲੀ ਸੇਵਤੀ ਸੌਰ ਬਚੇਲੀ,
ਇਹ ਸਾਰੇ ਹੀ ਖੁਸ਼ਬੋਦਾਰ ਜਿਹੜੇ ਬੂਟੇ ਜਿਨ੍ਹਾਂ ਨੂੰ ਫੁੱਲ ਲੱਗੇ ਹੈ, ਇਹ ਬਹੁਤ ਹੀ ਸੁੰਦਰ ਖਿੜੇ ਹੋਏ ਔਰ ਖੁਸ਼ਬੋਈ ਸੁਗੰਧੀ ਹੀ ਸੁਗੰਧੀ ਚਾਰੇ ਪਾਸਿਆਂ ਤੋਂ ਇਹਨਾਂ ਫੁੱਲਾਂ ਦੀ ਸੁਗੰਧੀ ਦੀ ਮਹਿਕ ਉੱਠ ਰਹੀ ਹੈ ਸਾਰੇ ਬਾਗ ਦੇ ਅੰਦਰ।
ਸੁੰਦਰ ਸਥਲ ਫਰਸ਼ ਕਰਵਾਇਸ,
ਔਰ ਸਾਧ ਸੰਗਤ ਜੀ ਰਾਏ ਬੇਲ ਰਾਤ ਦੀ ਰਾਣੀ ਨੂੰ ਵੀ ਕਹਿ ਦਿੱਤਾ ਜਾਂਦਾ ਹੈ ਵੈਸੇ, ਪਰ ਰਾਏ ਬੇਲ ਇੱਕ ਵਿਸ਼ੇਸ਼ ਫੁੱਲ ਵੀ ਮੰਨਿਆ ਜਾਂਦਾ ਹੈ ਔਰ ਐਸੀਆਂ ਸੁੰਦਰ ਉਹ ਬੇਲਾਂ, ਉਹਨਾਂ ਨੂੰ ਬੜੇ ਸੁੰਦਰ ਫਲ ਲੱਗਦੇ ਹੈ, ਫੁੱਲ ਲੱਗਦੇ ਹੈ। ਸੋ ਸਾਧ ਸੰਗਤ ਜੀ ਐਸੇ ਬੜੇ ਸੁੰਦਰ ਬਾਗ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਗਿਆ ਕੀਤੀ ਤੇ ਬੜਾ ਸੁੰਦਰ ਸਤਿਗੁਰੂ ਜੀ ਦੇ ਸਜਣ ਵਾਸਤੇ ਬਹੁਤਾ ਹੀ ਸੁੰਦਰ ਸਾਧ ਸੰਗਤ ਜੀ ਥੱਲੇ ਬੈਠਣ ਵਾਸਤੇ ਹਜੂਰ ਦੇ ਗਲੀਚਾ ਵਿਛਾਇਆ ਗਿਆ, ਸੂਰਮਿਆਂ ਦੇ ਬੈਠਣ ਲਈ ਫਰਸ਼ਾਂ ਦੀ ਵਿਛਾਈ ਕੀਤੀ ਗਈ ਹੈ।
ਬੈਠੇ ਸਤਿਗੁਰ ਆਨੰਦ ਉਪਾਇਸ,
ਬਹੁਤ ਹੀ ਆਨੰਦ ਦੇ ਸਹਿਤ ਪ੍ਰਸੰਨਤਾ ਦੇ ਸਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਬਾਗ ਦੇ ਅੰਦਰ ਸਜ ਗਏ ਹੈ, ਬੈਠ ਗਏ ਹੈ। ਸਤਿਗੁਰੂ ਜੀ ਬੜੇ ਸੁੰਦਰ ਬੜੇ ਹੀ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਗੀਚੇ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਜੇ ਹੈ।
ਗਨ ਸੁਭਟਨ ਕੋ ਲੱਗਿਓ ਦੀਵਾਨ,
ਔਰ ਸੂਰਮਿਆਂ ਨੇ ਵੀ ਆਲੇ ਦੁਆਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੌਂਕੜੇ ਮਾਰ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਜ ਗਏ, ਮਾਨੂੰ ਦੀਵਾਨ ਦਾ ਹੀ ਨਜ਼ਾਰਾ ਬਣ ਗਿਆ ਹੈ।
ਬੈਠੋ ਨਿਕਟ ਸੋ ਪੈਂਦੇ ਖਾਨ,
ਔਰ ਪੈਂਦੇ ਖਾਨ ਜਰਨੈਲ ਵੀ ਬੜਾ ਸ਼ੂਰਵੀਰ ਬਹਾਦਰ ਸੀ, ਉਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਹੀ ਸਜ ਗਿਆ ਹੈ।
ਇੱਕ ਉਮਰਾਵਤ ਅਧਹ ਚਲ ਆਇਓ,
ਇਹਨੇ ਨੂੰ ਸਾਧ ਸੰਗਤ ਜੀ ਸਤਿਗੁਰੂ ਜੀ ਇਸ ਬਗੀਚੇ ਦੇ ਵਿੱਚ ਬੜੇ ਸੁੰਦਰ ਗਲੀਚੇ ਉੱਤੇ ਸਜੇ ਹੋਏ ਦਰਸ਼ਨ ਦੇ ਰਹੇ ਸਨ। ਇੱਕ ਬੜਾ ਵੱਡਾ ਹਾਕਮ ਕੁਝ ਸ਼ੂਰਵੀਰ ਸ਼ਸਤਰਧਾਰੀ ਬਹਾਦਰਾਂ ਨੂੰ ਨਾਲ ਲੈ ਕੇ ਸਤਿਗੁਰਾਂ ਦਾ ਪਤਾ ਕਰਦਾ ਹੋਇਆ ਦਰਸ਼ਨ ਕਰਨ ਵਾਸਤੇ ਅਤੇ ਫਰਿਆਦ ਲੈ ਕੇ ਮਨ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆਇਆ।
ਮਿਲਨ ਹੇਤ ਕੋ ਮਨ ਲਲਚਾਇਓ,
ਇਸ ਦਾ ਮਨ ਬੜਾ ਹੀ ਚਾਹੁੰਦਾ ਹੈ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਾਂ, ਸਤਿਗੁਰਾਂ ਨੂੰ ਆਪਣੀ ਦੁਖੀ ਹਾਲਤ ਦੀ ਬੇਨਤੀ ਕਰਕੇ ਦੱਸਾਂ, ਮੇਰੇ ਉੱਤੇ ਸਤਿਗੁਰੂ ਕੋਈ ਮਿਹਰ ਕਰਨ, ਬਖਸ਼ਿਸ਼ ਕਰਨ, ਮੇਰਾ ਦੁੱਖ ਦੂਰ ਕਰਨ। ਇਸ ਲਈ ਮਿਲਣ ਦੀ ਬਹੁਤੀ ਲਾਲਸਾ ਲੈ ਕੇ ਹਜੂਰ ਦੇ ਚਰਨਾਂ ਦੇ ਵਿਚ ਪੁੱਜਾ
ਹੈ।
ਇਸ ਜਿਹੜੇ ਹਾਕਮ ਨੂੰ ਜਿਹੜਾ ਸਤਿਗੁਰਾਂ ਦੇ ਪਾਸ ਆਇਆ ਸੀ, ਇਹ ਕਿਸੇ ਸਮੇਂ ਸ਼ਾਹਜਹਾਨ ਬਾਦਸ਼ਾਹ ਦੀ ਫੌਜ ਦੇ ਵਿਚ ਬੜਾ ਵੱਡਾ ਫੌਜ ਦਾ ਜਰਨੈਲ ਸੀ ਔਰ ਸ਼ਾਹਜਹਾਨ ਨੇ ਪਹਾੜੀ ਇਲਾਕਿਆਂ ਨੂੰ ਜਿੱਤਣ ਵਾਸਤੇ ਕਿਸੇ ਜੰਗ ਯੁੱਧ ਲਈ ਇਸ ਨੂੰ ਬਹੁਤ ਫੌਜਾਂ ਭੇਜ ਫੌਜਾਂ ਦੇ ਕੇ ਪਹਾੜਾਂ ਦੇ ਇਲਾਕੇ ਦੇ ਰਾਜਿਆਂ ਨੂੰ ਵਸ ਕਰਨ ਵਾਸਤੇ ਇੱਕ ਵਾਰੀ ਹਮਲਾ ਕਰਨ ਵਾਸਤੇ ਭੇਜਣਾ ਕੀਤਾ ਪੂਰੀ ਤਿਆਰੀ ਦੇ ਨਾਲ।
ਬਹੁ ਲਸ਼ਕਰ ਤੇ ਸਾਥ ਪਠਾਵਾ,
ਬਹੁਤ ਹੀ ਸ਼ਸਤਰਧਾਰੀ ਫੌਜਾਂ ਦੇ ਨਾਲ ਭੇਜਣਾ ਕੀਤੀਆਂ ਦੀ ਮਦਦ ਵਾਸਤੇ।
ਕਿਸੀ ਗਿਰੇ ਸਰ ਪਰ ਚੜ ਗਯੋ,
ਇਹ ਕਿਸੇ ਪਹਾੜਾਂ ਦੇ ਰਾਜੇ ਉੱਤੇ ਹਮਲਾ ਕਰਨ ਵਾਸਤੇ ਹਮਲਾਵਰ ਬਣ ਕੇ ਚੜਾਈ ਕਰਕੇ ਗਿਆ ਸ਼ਸਤਰਧਾਰੀ ਫੌਜਾਂ ਦੇ ਨਾਲ।
ਕਹਾ ਜਾਏ ਰਣ ਠਾਨਤ ਭਇਓ,
ਔਰ ਉੱਥੇ ਜਾ ਕੇ ਜਦੋਂ ਰਾਜੇ ਦੀਆਂ ਫੌਜਾਂ ਦੇ ਨਾਲ ਬਹੁਤ ਵੱਡਾ ਇਸ ਦਾ ਯੁੱਧ ਹੋਇਆ, ਜੰਗ ਹੋਇਆ,
ਪਰਬਤ ਤੇਜ ਤਬ ਕੀਨ ਲੜਾਈ,
ਔਰ ਪਰਬਤ ਦੇ ਕਿਸੇ ਬੜੇ ਸ਼ਕਤੀਸ਼ਾਲੀ ਰਾਜੇ ਨੇ ਤੇ ਉਹਦੀ ਫੌਜ ਨੇ ਬਹੁਤ ਦਲੇਰੀ ਅਤੇ ਦ੍ਰਿੜਤਾ ਦੇ ਨਾਲ ਇਸ ਦਾ ਮੁਕਾਬਲਾ ਕੀਤਾ, ਇਹਦੀਆਂ ਫੌਜਾਂ ਦੇ ਨਾਲ ਜੰਗ ਕੀਤਾ, ਮੈਦਾਨੇ ਜੰਗ ਦੇ ਵਿਚ ਬੜਾ ਡਟ ਕੇ ਇਨ੍ਹਾਂ ਨੇ ਮੁਕਾਬਲਾ ਕੀਤਾ।
ਖੜਕ ਤੁਫੰਗਨ ਮਾਰ ਮਚਾਈ,
ਤਲਵਾਰਾਂ ਦੀ ਅਤੇ ਬੰਦੂਕਾਂ ਦੀ ਬਹੁਤ ਮਾਰ ਮੱਚੀ ਦੋਨੋ ਹੀ ਤਰਫਾਂ ਤੋਂ, ਸੂਰਮਿਆਂ ਦਾ ਬੜਾ ਭਾਰੀ ਜੰਗ ਅਤੇ ਯੁੱਧ ਹੋਇਆ।
ਬ੍ਰਿੰਦ ਤੁਰਕ ਸੰਘਾਰ ਭਗਾਏ,
ਔਰ ਬਹੁਤ ਹੀ ਤੁਰਕਾਂ ਨੂੰ ਮਾਰਿਆ ਪਹਾੜੀ ਰਾਜੇ ਦੀ ਸੈਨਾ ਨੇ, ਔਰ ਇਨ੍ਹਾਂ ਉਹਨੇ ਜ਼ੋਰਦਾਰ ਹਮਲਾ ਹਮਲਾਵਰ ਬਣ ਕੇ ਕੀਤਾ ਕਿ ਜਿੰਨੇ ਤੁਰਕ ਚੜ ਕੇ ਆਏ ਸਨ ਬਹੁਤੇ ਤੁਰਕਾਂ ਨੂੰ ਤਾਂ ਮਾਰ ਦਿੱਤਾ, ਜਿਹੜੇ ਬਚ ਗਏ ਉਹਨਾਂ ਨੂੰ ਜੰਗ ਦੇ ਵਿੱਚੋਂ ਭਜਾ ਦਿੱਤਾ, ਕੋਈ ਸਾਹਮਣੇ ਠਹਿਰ ਨਾ ਸਕਿਆ। ਇਸ ਜਿਹੜਾ ਇਹ ਹਾਕਮ ਸੀ ਫੌਜਾਂ ਜਦੋਂ ਲੈ ਕੇ ਚੜਿਆ ਔਰ ਅੱਗੋਂ ਜਿਹੜਾ ਮੁਕਾਬਲਾ ਕਰਨ ਵਾਲਾ ਪਹਾੜੀ ਰਾਜਾ ਸੀ ਉਹਦੀਆਂ ਫੌਜਾਂ ਨੇ ਤੇ ਰਾਜੇ ਨੇ ਐਸਾ ਯੁੱਧ ਕੀਤਾ ਕਿ ਇਸ ਹਾਕਮ ਦੀਆਂ ਫੌਜਾਂ ਨੂੰ ਜੰਗ ਦੇ ਵਿੱਚ ਠਹਿਰਨ ਨਾ ਦਿੱਤਾ ਔਰ ਉਹਦਾ ਮੁਕਾਬਲਾ ਜਦੋਂ ਨਾ ਕਰ ਸਕੇ ਕਹਿਰ ਬਣ ਕੇ ਡਰਦੇ ਹੋਏ ਭੱਜ ਨਿਕਲੇ ਜੰਗ ਵਿੱਚੋਂ
ਠਹਿਰਿਓ ਗਏ ਨਾ ਤਰਾਸਿਓ ਪਾਏ
ਔਰ ਸਾਹਮਣੇ ਠਹਿਰਿਆ ਟਿਕਿਆ ਨਹੀਂ ਗਿਆ ਮੁਕਾਬਲਾ ਨਾ ਕਰ ਸਕਿਆ ਬਹੁਤ ਹੀ ਡਰ ਪੈ ਗਿਆ ਇਹਨਾਂ ਦੇ ਮਨਾਂ ਵਿੱਚ ਡਰਦੇ ਹੋਏ ਭੱਜ ਕੇ ਨਿਕਲ ਗਏ ਉੱਥੋਂ
ਭਾਗੇ ਮਾਰ ਖਾਏ ਚੱਲ ਆਏ
ਔਰ ਭੱਜੇ ਹੋਏ ਮਾਰ ਖਾ ਕੇ ਵਿੱਚੇ ਜੰਗ ਯੁੱਧ ਛੱਡ ਕੇ ਵੈਰੀ ਕੋਲੋਂ ਹਾਰ ਖਾ ਕੇ ਭੱਜ ਕੇ ਕੈਰ ਬਣ ਕੇ ਵਾਪਸ ਆ ਗਏ ਮੁੜੇ ਆਏ
ਸ਼ਾਹਜਹਾਂ ਟਿਗਰ ਹੋਏ ਸੁਣਾਏ
ਔਰ ਸ਼ਾਹਜਹਾਂ ਜਿੱਥੇ ਦਿੱਲੀ ਦੇ ਤਖ਼ਤ ਤੇ ਰਾਜ ਕਰਦਾ ਸੀ ਸਭਾ ਵਿੱਚ ਬੈਠਾ ਸੀ ਰੋ ਰੋ ਕੇ ਆਪਣੀ ਹਾਰ ਦੀ ਸਾਰੀ ਵਾਰਤਾ ਸੁਣਾਈ ਇਸ ਹਾਕਮ ਨੇ ਤੇ ਇਹਦੀਆਂ ਫੌਜਾਂ ਨੇ ਵਜ਼ੀਰਾਂ ਦੇ ਨਾਲ ਮਿਲ ਕੇ
ਗੋਪਿਓ ਸ਼ਾਹੋ ਸੁਣ ਤਰਨ ਹਾਰਾ
ਸ਼ਾਹਜਹਾਂ ਨੇ ਗੱਲ ਸੁਣੀ ਕਿ ਪਹਾੜੀ ਰਾਜੇ ਕੋਲੋਂ ਇਹ ਜੰਗ ਭੂਮੀ ਦੇ ਵਿਚ ਹਾਰ ਕੇ ਕਹਿਰ ਬਣ ਕੇ ਡਰਦੇ ਹੋਏ ਆ ਗਏ ਭੱਜੇ ਆਏ ਹੈ ਇਹਨਾਂ ਨੇ ਮੇਰੀ ਬਹੁਤ ਹਾਨੀ ਕਰਵਾਈ ਹੈ ਲੋਕਾਂ ਦੇ ਵਿਚ ਮੇਰਾ ਉਪਹਾਸ ਹੋਇਆ ਦੁਨੀਆਂ ਨੇ ਮੇਰਾ ਮਜ਼ਾਕ ਉਡਾਇਆ ਕਿ ਸ਼ਾਹਜਹਾਂ ਦੀਆਂ ਫੌਜਾਂ ਜੰਗ ਦੇ ਵਿਚੋਂ ਦੁੜਾ ਦਿੱਤੀਆਂ ਔਰ ਹਾਰ ਕੇ ਆ ਗਏ ਤਾਂ ਇਸ ਗੱਲ ਨੂੰ ਲੈ ਕੇ ਸ਼ਾਹਜਹਾਂ ਬਾਦਸ਼ਾਹ ਦੇ ਮਨ ਵਿਚ ਬਹੁਤ ਗੁੱਸਾ ਆਇਆ
ਬਾਰ ਬਾਰ ਉਮਰਾਵਤ ਘਾਰਾ
ਔਰ ਬਾਰ ਬਾਰ ਇਸ ਉਮਰਾਵ ਹਾਕਮ ਨੂੰ ਬਹੁਤ ਹੀ ਤਰਕਾਰਾਂ ਕੀ ਲਾਣਤਾਂ ਪਾਈਆਂ ਕਿ ਤੂੰ ਮੇਰੀ ਬਹੁਤ ਵੱਡੀ ਹਾਨੀ ਕਰਵਾਈ ਹੈ ਤੂੰ ਬੁਝ ਦਿਲ ਹੈ ਕਾਇਰ ਹੈ
ਵੱਡੋ ਨਲਾਜ ਲਾਜ ਨਹਿ ਆਵੇ
ਤੂੰ ਬੜਾ ਵੱਡਾ ਬੇਸ਼ਰਮ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਿਹੜਾ ਮੂੰਹ ਲੈ ਕੇ ਹਾਰ ਖਾ ਕੇ ਮੇਰੇ ਪਾਸ ਆ ਗਿਆ
ਅਬ ਮਾਮ ਸਨਮੁਖ ਖਰੋ ਦਿਸਾਵੇ
ਔਰ ਆਪਣਾ ਮੂੰਹ ਲੈ ਕੇ ਕਿਹੜੇ ਮੂੰਹ ਨਾਲ ਮੇਰੇ ਸਾਹਮਣੇ ਖੜਾ ਮੈਨੂੰ ਵੇਖਣ ਵਾਸਤੇ ਆਪਣੀ ਸ਼ਕਲ ਦਿਖਾਉਣ ਵਾਸਤੇ ਤੈਨੂੰ ਲੱਗਿਆ ਨਹੀਂ ਆਉਂਦੀ ਇਸ ਤਰ੍ਹਾਂ ਬਹੁਤ ਲਾਣਤਾਂ ਗੁੱਸੇ ਵਿਚ ਪਾਈਆਂ
ਦੂਰ ਹੋ ਗੀਦੀ ਰੋਗਵਾਰੇ
ਇਹ ਗੀਦੀ ਹੈ ਕਾਇਰ ਹੈ ਮੂਰਖ ਮੇਰੀਆਂ ਅੱਖਾਂ ਤੋਂ ਮੇਰੇ ਸਾਹਮਣੇ ਤੋਂ ਆਪਣੀ ਸ਼ਕਲ ਸੂਰਤ ਨੂੰ ਪਰੇ ਕਰ ਲੈ ਪਾਸੇ ਹੋ ਜਾ
ਫਿਰ ਹੋ ਨਾ ਮੇਰੇ ਨੇਤਰ ਅਗਾਰੇ
ਮੇਰੀਆਂ ਅੱਖਾਂ ਦੇ ਸਾਹਮਣੇ ਨਾ ਖੜੋ ਤੈਨੂੰ ਮੇਰੇ ਸਾਹਮਣੇ ਖੜਨ ਦਾ ਹੱਕ ਨਹੀਂ ਤੂੰ ਕਾਇਰ ਬੁਝ ਦਿਲ ਹੈ
ਲੱਖ ਕਾਇਰ ਕੋ ਦਿਓ ਨਿਕਾਸ
ਔਰ ਕਾਇਰ ਸਮਝ ਕੇ ਜੰਗ ਦੇ ਵਿਚੋਂ ਏਡਾ ਵੱਡਾ ਹਿੰਦੁਸਤਾਨ ਦੀਆਂ ਫੌਜਾਂ ਚੜ ਕੇ ਗਈਆਂ ਹੁਣ ਬਾਦਸ਼ਾਹ ਦੀਆਂ ਔਰ ਹਿੰਦੁਸਤਾਨ ਦੀਆਂ ਫੌਜਾਂ ਦਾ ਇੱਕ ਵਿਸ਼ੇਸ਼ ਹਾਕਮ ਔਰ ਇੱਕ ਮਾਮੂਲੀ ਰਾਜੇ ਤੋਂ ਹਾਰ ਖਾ ਕੇ ਆ ਗਿਆ ਇਸ ਕਰਕੇ ਬਹੁਤ ਹੀ ਤਰਕਾਰ ਕੇ ਲਾਣਤਾਂ ਪਾ ਕੇ ਬਹੁਤਾ ਹੀ ਅਪਮਾਨ ਕਰਕੇ ਨਿਰਾਦਰ ਕਰਕੇ ਹੁਕਮ ਕਰ ਦਿੱਤਾ ਕਿ ਤੂੰ ਕਾਇਰ ਹੈ ਮੇਰੀ ਸਭਾ ਦੇ ਵਿਚੋਂ ਹੁਣੇ ਬਾਹਰ ਨਿਕਲ ਜਾ ਔਰ ਹੁਣੇ ਤੈਨੂੰ ਤੇਰੇ ਅਹੁਦੇ ਤੋਂ ਮੈਂ ਬਰਖਾਸਤ ਕਰਦਾ ਹਾਂ
ਰਹਿਣ ਨਾ ਦਿਓ ਆਪਣੇ ਪਾਸ
ਆਪਣੇ ਪਾਸ ਰਹਿਣ ਵਾਸਤੇ ਜਗ੍ਹਾ ਨਹੀਂ ਦਿੱਤੀ ਨਾ ਹੀ ਆਪਣੇ ਪਾਸ ਰੱਖਿਆ ਕੱਢ ਦਿੱਤਾ
ਸੋ ਦੁੱਖ ਪਾਏ ਨਿਕਸ ਬਿਤ ਆਇਓ
ਇਹ ਹਾਕਮ ਹੈ ਇਹ ਆਪਣੀ ਬਹੁਤਾ ਜ਼ਿਆਦਾ ਆਪਣਾ ਅਪਮਾਨ ਅਤੇ ਨਿਰਾਦਰ ਕਰਾ ਕੇ ਸ਼ਾਹਜਹਾਂ ਕੋਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਇਆ ਹੈ ਬਹੁਤ ਹੀ ਦੁਖੀ ਹੈ ਬਹੁਤ ਹੀ ਮਨ ਵਿਚ ਝੂਰਦਾ ਹੈ ਬਾਰ ਬਾਰ ਦੁਖੀ ਹੋਇਆ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਆਇਆ ਹੈ
ਗੁਰ ਕੋ ਦੇਖੋ ਜੀਏ ਲਲਚਾਇਓ
ਇਹਦੇ ਮਨ ਦੇ ਵਿਚ ਲਾਲਸਾ ਪੈਦਾ ਹੋਈ ਬਹੁਤ ਹੀ ਇੱਛਾ ਪੈਦਾ ਹੋਈ ਮਨ ਲਲਚਾਇਆ ਕਿ ਮੈਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਵਾਰੀ ਜਾ ਕੇ ਦਰਸ਼ਨ ਕਰਾਂ
ਘਰ ਸ਼ਮਸ਼ੇਰ ਸਿਪਰ ਕੋ ਧਰੇ
ਗਲ ਵਿਚ ਬੜੀ ਸੁੰਦਰ ਤਲਵਾਰ ਤੇ ਹੱਥ ਵਿਚ ਇਹਨੇ ਢਾਲ ਪਕੜੀ ਹੋਈ ਹੈ
ਆਇਓ ਨਿਕਟ ਗਰਭ ਔਰ ਭਰੇ
ਪਰ ਹੰਕਾਰ ਅਜੇ ਵੀ ਨੀ ਮਨ ਦੇ ਵਿਚੋਂ ਗਿਆ ਕਿ ਮੈਂ ਬੜਾ ਵੱਡਾ ਹਾਕਮ ਹੈ ਬਹੁਤ ਵੱਡਾ ਜਰਨੈਲ ਤਾਕਤਵਰ ਯੋਧਾ ਬਹਾਦਰ ਹੰਕਾਰ ਦੇ ਸਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਚੱਲ ਕੇ ਆਇਆ
ਗਰਭ ਪ੍ਰਹਾਰੀ ਗੁਰ ਨੇ ਜਾਣਾ
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿਉਂਕਿ ਹੰਕਾਰੀਆਂ ਦਾ ਹੰਕਾਰ ਨਾਸ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰਭ ਪ੍ਰਹਾਰੀ ਭਾਵ ਹੰਕਾਰ ਦਾ ਨਾਸ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਾਣ ਗਏ ਦੀ ਮਨ ਦੀ ਹਾਲਤ
ਇਹ ਕਾਇਰ ਅਰ ਮਨ ਗਰਬਾਨਾ
ਮਹਾਰਾਜ ਸਾਹਿਬ ਹਿਰਦੇ ਵਿਚ ਇਸ ਦੀ ਹਾਲਤ ਨੂੰ ਵੇਖ ਕੇ ਮੁਸਕਰਾਉਂਦੇ ਹੈ ਕਿ ਹੈ ਇਹ ਕਾਇਰ ਹੈ, ਬੁੱਢਦਿਲ ਹੈ, ਸ਼ਾਹ ਜਹਾਨ ਦਾ ਕੱਢਿਆ ਹੋਇਆ ਔਰ ਜੰਗ ਵਿੱਚੋਂ ਹਾਰ ਖਾ ਕੇ ਭੱਜਿਆ ਹੋਇਆ ਹੈ। ਪਰ ਹੰਕਾਰ ਅਜੇ ਵੀ ਇਸ ਦੇ ਮਨ ਵਿੱਚੋਂ ਨਹੀਂ ਗਿਆ।
ਜਾਏ ਨਿਕਟ ਗੁਰ ਕੇਰ ਖਲੋਵਾ।
ਔਰ ਇਸ ਹੰਕਾਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਤਾ ਕਰਕੇ ਜਿੱਥੇ ਬਗੀਚੇ ਵਿੱਚ ਬਾਗ ਵਿੱਚ ਸਤਿਗੁਰੂ ਜੀ ਸਜੇ ਹੋਏ ਸਨ, ਸਤਿਗੁਰਾਂ ਦੇ ਪਾਸ ਆਕੜ ਕੇ ਖੜੋ ਗਿਆ। ਜਾ ਕੇ ਕੋਈ ਨਮਸਕਾਰ ਨਹੀਂ ਕੀਤੀ, ਮੱਥਾ ਨਹੀਂ ਟੇਕਿਆ ਨਿਮਰਤਾ ਦੇ ਨਾਲ, ਐਨ ਛਾਤੀ ਤਾਣ ਕੇ ਸਿੱਧਾ ਸਤਿਗੁਰਾਂ ਦੇ ਕੋਲੇ ਜਾ ਕੇ ਖੜੋ ਗਿਆ।
ਨਹਿ ਪ੍ਰਭ ਨੇ ਦਿਸ ਕੀ ਦਿਸ ਜੋਵਾ।
ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਹੰਕਾਰੀਆਂ ਨੂੰ ਸਿੱਧੇ ਰਸਤੇ ਤੇ ਲਿਆਉਣ ਵਾਲੇ ਸੱਚੇ ਪਾਤਸ਼ਾਹ, ਸਤਿਗੁਰੂ ਜੀ ਨੇ ਵੀ ਨੀ ਇਹਦੇ ਵੱਲ ਨਿਗਾਹ ਪਾ ਕੇ ਵੇਖਿਆ ਕਿ ਤੂੰ ਕੌਣ ਹੈ, ਕਿੱਥੋਂ ਆਇਆ ਹੈ।
ਖਰਿਓ ਰਹਿਓ ਚਿੱਤ ਚਹਿਤ ਵਿਸ਼ੇਖੇ।
ਬਹੁਤ ਚਿਰ ਇਹ ਸਤਿਗੁਰਾਂ ਦੇ ਪਾਸ ਖੜਾ ਹੀ ਰਿਹਾ ਵਿਸ਼ੇਸ਼ ਰੂਪ ਦੇ ਵਿੱਚ, ਔਰ ਚਾਹੁੰਦਾ ਰਿਹਾ ਕਿ ਮੇਰੇ ਵੱਲ ਸਤਿਗੁਰੂ ਜੀ ਇੱਕ ਵਾਰੀ ਵੇਖਣ, ਮੇਰੇ ਨਾਲ ਲਿਹਾਜ ਮੁਲਾਜਾ ਸੁਖ ਸ਼ਾਨ ਦੀ ਜਿਹੜੀ ਆਓ ਭਗਤ ਮੇਰੀ ਜਰੂਰ ਕਰਨ। ਇਸ ਤਰ੍ਹਾਂ ਦੀ ਮਨ ਦੇ ਵਿੱਚ ਇਸ ਤੇ ਇੱਛਾ ਹੋਈ।
ਜਦ ਸਤਿਗੁਰ ਮੇਰੀ ਦਿਸ਼ ਦੇਖੇ,
ਜਦੋਂ ਮੇਰੀ ਤਰਫ ਮੇਰੇ ਵੱਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੇਖਣਗੇ,
ਕਰੋ ਸਲਾਮ ਬੈਠਾ ਫੇਰੇ,
ਮੇਰੀ ਮੈਂ ਸਲਾਮ ਕਰਕੇ ਸਤਿਗੁਰਾਂ ਦੇ ਪਾਸ ਬੈਠਾਂਗਾ। ਉਨਾ ਚਿਰ ਨਹੀਂ ਬੈਠਾਂਗਾ ਜਿੰਨਾ ਚਿਰ ਮੇਰੇ ਵੱਲ ਵੇਖਦੇ ਨੀ। ਵੇਖਣਗੇ ਤਾਂ ਫੇਰ ਸਲਾਮ ਕਰਾਂਗਾ, ਨਮਸਕਾਰ ਕਰਾਂਗਾ, ਸਿਰ ਝੁਕਾਵਾਂਗਾ। ਨਹੀਂ ਮੈਂ ਵੀ ਨੀ ਉਨਾ ਚਿਰ ਸਿਰ ਝੁਕਾਉਣਾ ਤੇ ਨਾ ਹੀ ਕੋਲੇ ਬੈਠਣਾ ਹੈ।
ਇਹਨ ਚਿੱਤ ਵਿੱਚ ਚਿੱਤ ਬਿੱਤ ਬਹੁ ਬੇਰੇ।
ਚਿੱਤ ਦੇ ਵਿੱਚ ਬਹੁਤ ਵੇਰੀ ਨੇ ਸੋਚਿਆ, ਚਿਤਵਿਆ, ਮਨ ਦੇ ਵਿੱਚ ਧਿਆਨ ਦੇ ਵਿੱਚ ਇਹ ਗੱਲ ਲਿਆਉਣਾ ਕੀਤੀ ਬਾਰ ਬਾਰ।
ਖਰੇ ਪਠਾਨ ਕ੍ਰੋਧ ਵੱਡ ਜਾਗਾ।
ਔਰ ਸਾਧ ਸੰਗਤ ਜੀ ਖੜਿਆ ਖੜਿਆ ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸਵਾਮੀ, ਐਸੇ ਬੇਪਰਵਾਹੀ ਦੀ ਮੌਜ ਵਿਚ ਵਿਚਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸਤਿਗੁਰਾਂ ਨੇ ਵੀ ਇਹਦੇ ਵੱਲ ਵੇਖਿਆ ਨਹੀਂ, ਪਰ ਇਹਦੇ ਮਨ ਦੀ ਹਾਲਤ ਨੂੰ ਜਾਣਦੇ ਅੰਤਰਜਾਮੀ ਸਤਿਗੁਰੂ ਜੀ, ਵੇਖਦਿਆਂ ਵੇਖਦਿਆਂ ਇਸ ਪਠਾਨ ਹਾਕਮ ਦੇ ਮਨ ਵਿਚ ਬਹੁਤ ਹੀ ਕ੍ਰੋਧ ਜਾਗ ਪਿਆ, ਗੁੱਸਾ ਆ ਗਿਆ।
ਚਿਤ ਮਹਿ ਪੁਨ ਚਿਤਵਨ ਇਮ ਲਾਗਾ।
ਮਨ ਦੇ ਵਿਚ ਇਸ ਤਰ੍ਹਾਂ ਚਿਤਵਣ ਲੱਗ ਪਿਆ, ਸੋਚਣ ਲੱਗ ਗਿਆ, ਮਾੜੀ ਚਿਤਵਣੀ ਆ ਗਈ, ਮਾੜਾ ਫੁਰਨਾ ਆ ਗਿਆ।
ਇਕ ਸ਼ਮਸ਼ੇਰ ਪ੍ਰਹਾਰੋਂ ਐਸੇ,
ਇਕੋ ਹੀ ਤਲਵਾਰ ਦਾ ਐਸਾ ਵਾਰ ਕਰਾਂ ਇਨ੍ਹਾਂ ਦੇ ਉੱਤੇ ਮੈਂ ਨਿਸ਼ਾਨਾ ਬਿੰਨ ਕੇ, ਨਿਸ਼ਾਨਾ ਤੱਕ ਕੇ ਧੌਣ ਦਾ।
ਧਰਤੇ ਸਿਰ ਉਤਰ ਹੈ ਇਸ ਜੈਸੇ,
ਕੋਈ ਐਸਾ ਵਾਰ ਕਰਾਂ ਕਿ ਇਹਨਾਂ ਦਾ ਧੜ ਨਾਲੋਂ ਸਿਰ ਲਾ ਕੇ ਜੁਦਾ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਸੋਚਦਾ ਪਾਪੀ, ਐਸਾ ਮਨ ਦੇ ਵਿਚ ਹੰਕਾਰ ਅਤੇ ਕ੍ਰੋਧ ਆਇਆ ਹੈ।
ਆਦਰ ਅਪਰ ਕਰਨ ਤੋਂ ਰਹਿਓ,
ਕਹਿੰਦੇ ਮੇਰਾ ਸਤਿਕਾਰ ਕਰਨਾ ਤਾਂ ਇੱਕ ਪਾਸੇ ਰਿਹਾ,
ਨੇਤਰ ਉਠਾਏ ਨਮਾਮ ਦੇਸ਼ ਲਹਿਓ,
ਇਹਨਾਂ ਨੂੰ ਤਾਂ ਚਾਹੀਦਾ ਸੀ ਮੇਰਾ ਬਹੁਤਾ ਸਨਮਾਨ ਕਰਦੇ, ਆਓ ਭਗਤ ਕਰਦੇ, ਇਹਨਾਂ ਨੇ ਤਾਂ ਸਤਿਕਾਰ ਕਰਨਾ ਤਾਂ ਇੱਕ ਪਾਸੇ ਰਿਹਾ, ਮੇਰੇ ਵੱਲ ਨਿਗਾਹ ਚੁੱਕ ਕੇ ਵੀ ਨਹੀਂ ਵੇਖਿਆ, ਆਪਣੀ ਮੌਜ ਵਿੱਚ ਹੀ ਬੈਠੇ ਰਹੇ ਹਨ।
ਜਿਤਵਿਓ ਜਬ ਸ਼ਮਸ਼ੇਰ ਪ੍ਰਹਾਰਨ,
ਜਦੋਂ ਇਹਨੇ ਮਨ ਵਿੱਚ ਹੀ ਸੋਚਿਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤਲਵਾਰ ਦਾ ਵਾਰ ਕਰਨ ਦਾ ਮਾੜਾ, ਇਹਦੇ ਮਨ ਦੇ ਵਿੱਚ ਇਹ ਮਨਸੂਬਾ ਆਇਆ, ਖਿਆਲ ਆਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤਲਵਾਰ ਦਾ ਵਾਰ ਕਰਾਂ, ਅਜੇ ਸੋਚਿਆ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਤਾਂ ਸਤਿਗੁਰੂ ਜੀ ਜਾਣ ਗਏ ਦੇ ਮਨ ਦਾ ਮਨੋਰਥ।
ਕਰਿਓ ਖਾਨ ਦੇਸ਼ ਗੁਰੂ ਨਿਹਾਰਨ,
ਫੇਰ ਸਤਿਗੁਰੂ ਜੀ ਨੇ ਉੱਤੇ ਨੂੰ ਚਿਹਰਾ ਕਰਕੇ ਬੜੇ ਪ੍ਰਤਾਪ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਵਰਗੇ ਪ੍ਰਕਾਸ਼ਮੈ ਨੇਤਰ ਜਿੱਧਰ ਨੂੰ ਵੇਖਦੇ ਆ ਸਾਧ ਸੰਗਤ ਜੀ, ਸ੍ਰਿਸ਼ਟੀ ਦੀਆਂ ਨੀਵੀਆਂ ਪੈ ਜਾਂਦੀਆਂ ਜਦੋਂ ਤੱਕਦੇ ਆ ਜਾਹੋ ਜਲਾਲ ਦੇ ਨਾਲ। ਜਦੋਂ ਸਤਿਗੁਰੂ ਜੀ ਜਲਾਲ ਭਰੇ ਨੇਤਰਾਂ ਨਾਲ ਵੇਖਦੇ ਆ ਨਾ ਸਾਧ ਸੰਗਤ ਜੀ, ਫਿਰ ਸ੍ਰਿਸ਼ਟੀ ਦੇ ਸਿਰ ਨੀਵੇਂ ਪੈ ਜਾਂਦੇ ਆ। ਜਦੋਂ ਪ੍ਰੇਮ ਦੀ ਤੱਕਣੀ ਨਾਲ ਸਤਿਗੁਰੂ ਜੀ ਸੇਵਕਾਂ ਵੱਲ ਅੰਮ੍ਰਿਤ ਦੀ ਦ੍ਰਿਸ਼ਟੀ ਪਾਉਂਦੇ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸ੍ਰਿਸ਼ਟੀ ਦੇ ਦੁੱਖਾਂ ਨੂੰ ਕੱਟ ਦਿੰਦੇ ਆ। ਐਸੀ ਦ੍ਰਿਸ਼ਟੀ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਐ ਜਲਾਲੀ ਅੰਮ੍ਰਿਤ ਭਰੀ ਜਿਹੜੀ ਅੰਮ੍ਰਿਤ ਰੂਪ ਦ੍ਰਿਸ਼ਟੀ ਆ, ਉਸ ਵਿੱਚੋਂ ਜਲਾਲ ਪ੍ਰਗਟ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰੇ ਜਲਾਲ ਦੇ ਨਾਲ, ਜਲਾਲੀ ਦ੍ਰਿਸ਼ਟੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਲ ਵੇਖਿਆ।
ਕਹਿਓ ਤਾਹੇ ਨਿਜ ਸੁਪਟ ਕਹਾਵੋ।
ਮਹਾਰਾਜ ਕਹਿੰਦੇ ਐ ਹਾਕਮ, ਫੌਜਾਂ ਦਾ ਆਪਣੇ ਆਪ ਨੂੰ ਜਰਨੈਲ ਕਹਾਉਣ ਵਾਲਾ ਤੂੰ, ਜਿੱਥੇ ਤੈਨੂੰ ਸੂਰਮਾ ਸੂਰਬੀਰ ਹੋਣਾ ਚਾਹੀਦਾ ਸੀ, ਉੱਥੇ ਤਾਂ ਤੂੰ ਕੋਈ ਸੂਰਬੀਰਤਾ ਵਿਖਾਈ ਨੀ, ਉੱਥੇ ਤਾਂ ਤੇਰੀ ਕੋਈ ਸੂਰਮ ਗਤੀ ਚੱਲੀ ਨਹੀਂ ਹੈ।
ਜਹਾਂ ਪਰ ਹੈਰਾਨ ਤਹਾਂ ਪਲਾਵੋ।
ਜਿੱਥੇ ਜੰਗ ਕਰਨ ਦਾ ਸਮਾਂ ਸੀ, ਉੱਥੋਂ ਤਾਂ ਡਰਦਾ ਭੱਜ ਕੇ ਆ ਗਿਆ ਕੈਰ ਬਣ ਕੇ।
ਜਹਾਂ ਖੜਗ ਕੋ ਜੰਗ ਮਚਾਵਨ।
ਜਿੱਥੇ ਤਲਵਾਰ ਦਾ ਜੰਗ ਮਚਾਉਣ ਦਾ ਸਮਾਂ ਸੀ, ਉੱਥੇ ਤਾਂ ਤਲਵਾਰ ਤੇਥੋਂ ਚੱਲੀ ਨੀ ਵੱਡੇ ਬਹਾਦਰ ਤੋਂ।
ਤਹਾਂ ਕਰੋ ਨਿਜ ਪੀਠ ਦਿਖਾਵਨ।
ਉੱਥੇ ਤਾਂ ਪਿੱਠ ਦਿਖਾ ਕੇ ਕੈਰ ਬਣ ਕੇ ਜੰਗ ਵਿਚੋਂ ਭੱਜ ਕੇ ਆ ਗਿਆ ਜਾਨ ਬਚਾ ਕੇ ਵੱਡਾ ਸੂਰਮਾ।
ਜਹਾਂ ਸਤਰ ਕੋ ਮਾਰਨ ਬਣਾ।
ਜਿੱਥੇ ਵੈਰੀਆਂ ਨੂੰ ਮਾਰਨਾ ਬਣਦਾ ਸੀ, ਤੇਰਾ ਫਰਜ਼ ਸੀ।
ਇਸ ਥਲ ਹੋਤ ਤਰਾਸ ਕੇ ਸੁਣ।
ਉੱਥੇ ਤਾਂ ਤੂੰ ਡਰ ਗਿਆ, ਉੱਥੇ ਤਾਂ ਤੇਰੀ ਤਲਵਾਰ ਨੀ ਚੱਲੀ, ਨਾ ਤੂੰ ਕੋਈ ਸੂਰਮਤਾ ਸੂਰਬੀਰਤਾ ਦਿਖਾ ਸਕਿਆ ਵੱਡਾ ਬਹਾਦਰ।
ਉਚਿਤ ਨਿਵਨ ਜਹਿ ਫਕਰ ਅਗਾਰੀ।
ਜਿੱਥੇ ਯੋਗ ਸੀ ਕਿ ਫਕੀਰਾਂ ਦੇ ਘਰ ਦੇ ਵਿਚ ਨਿਵਣਾ, ਸਿਰ ਨਵਾਉਣਾ, ਨਮਸਕਾਰ ਕਰਨੀ, ਜਿੱਥੇ ਨਿਭਣ ਦਾ ਥਾਂ ਸੀ, ਝੁਕਣ ਦਾ ਜਿਹੜਾ ਥਾਂ ਸੀ, ਜਿੱਥੇ ਗੁਰੂ ਨਾਨਕ ਸਾਹਿਬ ਦੇ ਦਰ ਤੇ।
ਤਹ ਚਾਹਤ ਸ਼ਮਸ਼ੇਰ ਪ੍ਰਹਾਰੀ।
ਜਿੱਥੇ ਤੈਨੂੰ ਸਿਰ ਝੁਕਾਉਣਾ ਬਣਦਾ ਸੀ, ਉੱਥੇ ਤੂੰ ਤਲਵਾਰ ਚਲਾਉਣੀ ਚਾਹੁੰਦਾ, ਉਹਨਾਂ ਦੇ ਉੱਤੇ ਤਲਵਾਰ ਦਾ ਵਾਰ ਕਰਨਾ ਚਾਹੁੰਦਾ ਹੈ।
ਸਤਰ ਸੰਘਾਰ ਤ੍ਰਿਸ ਕਰ ਤੋਹੀ।
ਤੇ ਉੱਥੇ ਤੂੰ ਬੜਾ ਮਨ ਦੇ ਵਿਚ ਇਹ ਖੁਟਿਆਈ ਲੈ ਕੇ ਤਲਵਾਰ ਦਾ ਵਾਰ ਕਰਕੇ ਮਾਰਨਾ ਚਾਹੁੰਦਾ ਉਹਨਾਂ ਨੂੰ, ਜਿੱਥੇ ਸਿਰ ਝੁਕਾਉਣਾ ਬਣਦਾ ਸੀ ਐ ਪਾਪੀਆ।
ਫਕਰ ਬਿਨਾਸੈ ਕੁਟੰਬ ਜੋ ਹੋਈ।
ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਵੈਰੀ ਹੈ ਨਾ, ਵੈਰੀ ਪਹਿਲੀ ਪੰਕਤੀ ਵਿਚ, ਵੈਰੀ ਸੰਸਾਰ ਦੇ ਸੁੱਖ ਤਾਂ ਨਾਸ ਕਰ ਸਕਦਾ ਕਿਸੇ ਨੂੰ ਮਾਰ ਕੇ, ਜਿਹੜਾ ਦੁਸ਼ਮਣ ਹੈ, ਇਸ ਲੋਕ ਦੇ ਸੁੱਖਾਂ ਨੂੰ ਤਾਂ ਖਤਮ ਕਰ ਸਕਦਾ, ਪਰ ਪ੍ਰਲੋਕ ਦੇ ਸੁਖਾਂ ਵਿਚ ਵੈਰੀ ਨੀ ਕੋਈ ਰੁਕਾਵਟ ਪਾ ਸਕਦਾ। ਜੇ ਕੋਈ ਇੱਥੇ ਕਿਸੇ ਨੂੰ ਮਾਰ ਕੇ ਕਵੇ ਕਿ ਮੈਂ ਇਹਦੇ ਜਹਾਨ ਦੇ ਸੁੱਖ ਖੋ ਦਵਾਂਗਾ, ਪ੍ਰਲੋਕ ਦੇ ਸੁੱਖ ਨੀ ਖੋ ਸਕਦਾ, ਇਹ ਵਾਹਿਗੁਰੂ ਦੇ ਹੱਥ ਹਨ। ਪਰ ਮਹਾਰਾਜ ਕਹਿੰਦੇ, ਜਿਹੜਾ ਗੁਰੂ ਨਾਨਕ ਸਾਹਿਬ ਫਕੀਰਾਂ ਦਾ ਘਰ ਹੈ ਜਾਂ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਦਾ ਜਿਹੜਾ ਦਰ ਹੈ, ਇਸ ਦਰ ਤੇ ਤਾਂ ਜਿਹੜਾ ਮਨੁੱਖ ਮਾੜੀ ਭਾਵਨਾ ਲੈ ਕੇ ਆਉਂਦਾ ਨਾ, ਤੇ ਇਸ ਦਰ ਤੋਂ ਤਾਂ ਲੋਕ ਅਤੇ ਪ੍ਰਲੋਕ ਦੋਨਾਂ ਦੇ ਸੁੱਖ ਜਿਹੜੇ ਆ ਉਹਦੇ ਖਤਮ ਹੋ ਜਾਂਦੇ, ਦੋਨੇ ਸੁੱਖਾਂ ਤੋਂ ਹੱਥ ਖੋ ਬੈਠਦਾ, ਖੁਹਾ ਲੈਂਦਾ ਆਪਣੇ ਜੀਵਨ ਵਿਚ, ਨਾ ਲੋਕ ਦਾ ਸੁੱਖ ਰਹਿੰਦਾ ਨਾ ਪ੍ਰਲੋਕ ਦਾ ਹੀ ਸੁੱਖ ਰਹਿੰਦਾ। ਫਕੀਰ ਪ੍ਰਭੂ ਦੇ ਪਿਆਰੇ, ਪਰਮੇਸ਼ਰ ਦੇ ਪਿਆਰੇ ਫਕਰ ਜਿਹੜੇ ਉਹਦੀ ਰਜਾ ਵਿਚ ਹਮੇਸ਼ਾ ਮਸਤ ਰਹਿਣ ਵਾਲੇ ਹੈ, ਪਰਮੇਸ਼ਰ ਤੋਂ ਬਿਨਾਂ ਜਿਹੜੇ ਕਿਸੇ ਦੀ ਨੀ ਮੰਨਣ ਵਾਲੇ ਬੰਦਗੀ ਵਾਲੇ ਭਾਈ, ਉਹ ਤਾਂ ਇੰਨੇ ਪਿਆਰੇ ਆ ਉਸ ਵਾਹਿਗੁਰੂ ਦੇ ਕਿ ਉਹਨਾਂ ਦੀ ਦ੍ਰਿਸ਼ਟੀ ਪੁੱਠੀ ਹੋ ਜਾਏ ਤਾਂ ਲੋਕ ਪ੍ਰਲੋਕ ਦੇ ਸੁੱਖਾਂ ਨੂੰ ਖਤਮ ਕਰ ਦਿੰਦੀ
ਹੈ।
ਮਹਾਰਾ ਕਹਿੰਦੇ, ਵੈਰੀ ਤਾਂ ਇਸ ਲੋਕ ਦੇ ਸੁੱਖਾਂ ਨੂੰ ਕੱਲਾ ਖਤਮ ਕਰ ਸਕਦਾ ਜੇ ਉਹਦਾ ਬਸ ਚੱਲੇ।
ਫਕਰ ਦੋਹੂੰ ਲੋਕਾਂ ਨੂੰ ਸੁੱਖ ਗ੍ਰਾਸ।
ਫਕਰ ਤਾਂ ਦੋਨੋਂ ਲੋਕਾਂ ਦੇ ਸੁੱਖਾਂ ਨੂੰ ਖਤਮ ਕਰ ਦਿੰਦਾ ਜੇ ਉਹਦੇ ਮਨ ਵਿਚ ਆ ਜਾਏ।
ਜਹਾਂ ਥਾਨ ਹੰਕਾਰ ਕਰਨ ਕੋ।
ਜਿੱਥੇ ਹੰਕਾਰ ਕਰਨ ਵਾਲੀ ਜਗ੍ਹਾ ਸੀ, ਜਿੱਥੇ ਹੰਕਾਰੀ ਬਣਨਾ ਚਾਹੀਦਾ ਸੀ ਤੈਨੂੰ,
ਤਹਿ ਕੀਨ ਸਿਰ ਦਾ ਡਰਨ ਕੋ।
ਉੱਥੇ ਤੂੰ ਡਰ ਗਿਆ, ਉੱਥੇ ਤੇਰਾ ਹੰਕਾਰ ਨੀ ਚੱਲਿਆ, ਨਾ ਹੰਕਾਰ ਕਰਕੇ ਵਿਖਾਇਆ, ਉੱਥੇ ਤਾਂ ਆਕੜਿਆ ਨੀ, ਇੱਥੇ ਆ ਕੇ ਹੰਕਾਰ ਦੇ ਵਿਚ ਆਕੜ ਕਰਦਾ ਹੈ।
ਨਿਰਹੰਕਾਰ ਹੋਣ ਤੋਂ ਜਹਾਂ।
ਜਿੱਥੇ ਨਿਰਹੰਕਾਰੀ ਹਿਰਦਾ ਬਣਾਉਣਾ ਸੀ, ਜਿੱਥੇ ਨਿਰਮਲ ਚਿੱਤ ਕਰਨਾ ਸੀ, ਨਿਮਰਤਾ ਦੇ ਵਿਚ ਆਉਣਾ ਸੀ ਤੈਨੂੰ ਚਾਹੀਦਾ।
ਫਕਰਨ ਆਗੇ ਗਰਬਤ ਮਹਾ।
ਉੱਥੇ ਫਕੀਰਾਂ ਦੇ ਅੱਗੇ ਬਹੁਤਾ ਹੀ ਹੰਕਾਰ ਦੇ ਵਿਚ ਭਰਿਆ ਪੀਤਾ ਹੋਇਆ ਹੈ।
ਕਹੀ ਹੱਥ ਮਹਿ ਰਹਿ ਤਲਵਾਰ।
ਇੰਨੇ ਬਚਨ ਕੀਤੇ ਸਾਧ ਸੰਗਤ ਜੀ, ਤਲਵਾਰ ਹੱਥ ਵਿਚ ਫੜੀ ਦੀ ਫੜੀ ਰਹਿ ਗਈ। ਉਸੇ ਵਕਤ ਹੱਥ ਜਿਹੜੇ ਮੁੱਠੇ ਨੂੰ ਜੁੜ ਗਏ, ਕੋਈ ਬਸ ਨਾ ਚੱਲਿਆ, ਕੰਬਣ ਲੱਗ ਪਿਆ ਸਤਿਗੁਰੂ ਜੀ ਦਾ ਜਲਾਲ ਵੇਖ ਕੇ।
ਫਕਰ ਪ੍ਰਾਨ ਕੋ ਦੇਹ ਨਿਕਾਰ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਸ ਵਕਤ ਹੱਥ ਜਿਹੜੀ ਤਲਵਾਰ ਜਿਹੜੀ ਸੀ ਉਹ ਹੱਥ ਦੇ ਵਿਚ ਹੀ ਫੜੀ ਰਹਿ ਗਈ, ਔਰ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਫੱਕਰ ਪ੍ਰਾਨ ਕੋ ਦੇਹ ਨਕਾਰ। ਮਹਾਰਾਜ ਕਹਿੰਦੇ ਭਾਈ, ਵਾਹਿਗੁਰੂ ਦੇ ਜਿਹੜੇ ਪਿਆਰੇ ਹੈ, ਜੇ ਉਹ ਚਾਹੁਣ ਤਾਂ ਕਿਸੇ ਦੇ ਪ੍ਰਾਣ ਵੀ ਕੱਢ ਸਕਦੇ ਹੈ, ਜੇ ਉਹ ਆਪਣੇ ਹਿਰਦੇ ਦੇ ਵਿੱਚ ਉਹਨਾਂ ਦੇ ਖਿਆਲ ਆ ਜਾਏ।
ਗੁਰ ਘਰ ਮਹਿਮਾਨੀ ਕੋ ਥਾਵਨਾ।
ਜਿਹੜਾ ਹੰਕਾਰੀ ਹੈ, ਮਾਨੀ ਹੈ, ਹਉਮੈ ਦੇ ਵਿੱਚ ਭਰਿਆ ਹੋਇਆ, ਉਹਨੂੰ ਗੁਰੂ ਘਰ ਦੇ ਵਿੱਚ ਕਦੇ ਥਾਂ ਨੀ, ਟਿਕਾਣਾ ਨੀ ਹੈ।
ਨਿਰਮਾਨੀ ਨਿਤ ਗੁਰਮਨ ਭਾਵਨਾ।
ਔਰ ਜਿਹੜੇ ਹੰਕਾਰ ਤੋਂ ਰਹਿਤ ਨਿਰਮਾਨ ਨਿਮਰਤਾ ਦੇ ਵਿੱਚ ਰਹਿਣ ਵਾਲੇ, ਉਹਨਾਂ ਦਾ ਸਦਾ ਹੀ ਗੁਰੂ ਘਰ ਵਿੱਚ ਥਾਂ ਹੈ। ਉਹਨਾਂ ਨੂੰ ਸਦਾ ਹੀ ਸਨਮਾਨ, ਨਮਾਨੇ ਕਹੋ ਜੋ ਦੇਤੋ ਮਾਨ, ਨਮਾਣਿਆਂ ਨੂੰ ਮਾਨ ਦੇਣਾ, ਇਹ ਗੁਰੂ ਘਰ ਦਾ ਬਿਰਦ ਹੈ। ਮਹਾਰਾਜ ਕਹਿੰਦੇ ਭਾਈ, ਇਸ ਘਰ ਦੇ ਵਿੱਚ ਜਿਹੜੇ ਤਲਵਾਰਾਂ ਫੜ ਫੜ ਕੇ ਆਉਂਦੇ ਆ, ਹੰਕਾਰ ਦੇ ਸਹਿਤ ਵਾਰ ਕਰਨ ਦੀ ਭਾਵਨਾ ਲੈ ਕੇ ਗੁਰੂ ਘਰ ਦਾ ਬੁਰਾ ਚਿਤਵਣ ਵਾਸਤੇ, ਉਹਨਾਂ ਦੇ ਤਾਂ ਪਰਮੇਸ਼ਰ ਪ੍ਰਾਣ ਲੈ ਲੈਂਦਾ, ਪ੍ਰਾਣ ਕੱਢ ਦਿੰਦਾ। ਔਰ ਜਿਹੜੇ ਮਾਨੀ ਬਣ ਕੇ, ਹੰਕਾਰੀ ਬਣ ਕੇ ਆਉਂਦੇ, ਉਹਨਾਂ ਨੂੰ ਇੱਥੇ ਟਿਕਣਾ ਨਹੀਂ ਮਿਲਦਾ, ਉਹਨਾਂ ਦਾ ਕੋਈ ਟਿਕਾਣਾ ਨਹੀਂ। ਜਿਹੜੇ ਨਿਮਰਤਾ ਧਾਰ ਕੇ ਆਉਂਦੇ ਹੈ, ਨਿਮਰਤਾ ਵਾਲਿਆਂ ਦਾ ਤਾਂ ਸਦਾ ਹੀ ਇੱਥੇ ਥਾਂ ਟਿਕਾਣਾ ਹੈ।
ਸੁਨਤ ਖਾਨ ਮਨ ਮਹਿ ਬਿਸਮਾਇਓ।
ਉਸ ਵਕਤ ਜਿਹੜਾ ਖਾਨ ਸੀ, ਸਤਿਗੁਰੂ ਜੀ ਦੀ ਇਸ ਅੰਤਰਜਾਮਤਾ ਦੀ ਵਾਰਤਾ ਨੂੰ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਜੋ ਮੇਰੇ ਮਨ ਦੀ ਖੁਟਿਆਈ ਸੀ, ਮਨ ਵਿੱਚ ਜੋ ਮੈਂ ਬੁਰਾ ਚਿਤਵਿਆ ਸੀ, ਉਹ ਸਾਰਾ ਆਪਣੀ ਰਸਨਾ ਤੋਂ ਬੋਲ ਕੇ ਦੱਸ ਦਿੱਤਾ। ਬਹੁਤਾ ਹੀ ਨਿੰਮੋ ਝੂਣਾ ਹੋਇਆ।
ਚਿਤ ਮੈਂ ਚਿਤਵਤ ਗੁਰ ਲਖ ਪਾਇਓ।
ਔਰ ਉਸ ਵਕਤ ਕੇ ਜੋ ਮੈਂ ਆਪਣੇ ਚਿਤ ਵਿੱਚ ਚਿਤਵਿਆ ਸੋਚਿਆ ਸੀ, ਉਹ ਸਾਰੀ ਖੁਟਿਆਈ, ਸਾਰੀ ਸੋਚ, ਸਾਰੇ ਮੇਰੇ ਮਨ ਦਾ ਪਾਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗ ਗਿਆ ਹੈ, ਜਾਣ ਲਿਆ ਹੈ।
ਭਇਓ ਦੀਨ ਉਰ ਜੋਰੇ ਹੱਥ।
ਉਸ ਵਕਤ ਮਨ ਵਿੱਚ ਫਿਰ ਨਿਮਰਤਾ ਆਈ, ਸਾਧ ਸੰਗਤ ਦੀ, ਹੱਥ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ।
ਕਰਿਓ ਅਗਾਰੀ ਟੇਕਿਓ ਮਾਥ।
ਅੱਗੇ ਲੰਮਾ ਪੈ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਕਰਾ ਮਾਤ ਸਾਹਿਬ ਤੁਮ ਭਾਰੇ।
ਇਹ ਸਤਿਗੁਰੂ ਜੀ, ਤੁਸੀਂ ਤਾਂ ਕਰਾ ਮਾਤਾਂ ਦੇ ਬਹੁਤ ਵੱਡੇ ਮਾਲਕ ਹੋ, ਸ਼ਕਤੀਆਂ ਦੇ ਮਾਲਕ ਹੋ, ਅੰਤਰਜਾਮੀ ਹੋ, ਕਰਾ ਮਾਤ ਦੇ ਵੱਡੇ ਮਾਲਕ ਹੋ, ਸੱਚੇ ਪਾਤਸ਼ਾਹ, ਕਰਾ ਮਾਤਾ ਦੇ ਤਾਂ ਤੁਸੀਂ ਖਜ਼ਾਨੇ ਹੋ ਸਤਿਗੁਰੂ ਜੀ।
ਸਕਿਓ ਨਾ ਜਾਣ ਹਿਰਦੇ ਰਿਸ ਧਾਰੇ।
ਮਹਾਰਾਜ, ਮੈਂ ਤੁਹਾਡੀ ਵਡਿਆਈ ਨੂੰ, ਮਹਿਮਾ ਨੂੰ ਜਾਣ ਨਹੀਂ ਸਕਿਆ, ਐਵੇਂ ਹੰਕਾਰ ਕਰ ਬੈਠਾ ਇੱਥੇ ਆ ਕੇ।
ਸਿਮਹੋ ਪ੍ਰਭੂ ਤੁਮ ਹੋ ਬਲ ਦਾਇਕ।
ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰਿਆਂ ਨੂੰ ਬਲ, ਸਮਰੱਥਾ, ਲੋਕ ਪ੍ਰਲੋਕ ਦੀਆਂ ਤਾਕਤਾਂ ਬਖਸ਼ਣ ਵਾਲੇ ਹੋ। ਇਹ ਸੱਚੇ ਪਾਤਸ਼ਾਹ, ਮੈਥੋਂ ਵੱਡੀ ਅਵਗਿਆ ਹੋਈ, ਵੱਡਾ ਗੁਨਾਹ ਹੋਇਆ, ਵੱਡੀ ਬੇਅਦਬੀ ਕਰ ਬੈਠਾ ਅਣਜਾਣ ਪੁਣੇ ਵਿੱਚ, ਮੇਰੀ ਭੁੱਲ ਦੀ, ਮੇਰੀ ਅਵਗਿਆ ਦੀ, ਮੇਰੇ ਪਾਪ ਦੀ, ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ, ਐਸਾ ਮੇਰੇ ਤੇ ਕਿਰਪਾ ਕਰਕੇ ਬਖਸ਼ਿਸ਼ ਕਰੋ, ਮੇਰੀ ਖਿਮਾ, ਮੇਰੀ ਅਵਗਿਆ ਦੀ ਮਹਾਰਾਜ ਮੈਨੂੰ ਖਿਮਾ ਕਰ ਦਿਓ, ਖਿਮਾ ਜਾਚਨਾ ਕੀਤੀ ਹੈ।
ਮੀਰੀ ਅਰ ਪੀਰੀ ਕੇ ਲਾਇਕ।
ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦਾ ਮਹਾਰਾਜ, ਮੀਰੀ ਔਰ ਪੀਰੀ ਦੇ ਤੁਸੀਂ ਹੀ ਯੋਗ ਹੋ, ਬਲ ਦੇ ਤੁਸੀਂ ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਸਾਰੀਆਂ ਤਾਕਤਾਂ ਦੇ ਸਮਰੱਥ ਹੋ, ਸ਼ਕਤੀ ਦੇ ਤੁਸੀਂ ਸੱਚੇ ਪਾਤਸ਼ਾਹ ਸਮੁੰਦਰ ਹੋ ਸ਼ਕਤੀਆਂ ਦੇ, ਆਪ ਜੀ ਦੀਆਂ ਸ਼ਕਤੀਆਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਮੀਰੀ ਔਰ ਪੀਰੀ ਦੀ ਸਮਰੱਥਾ ਦੇ ਤੁਸੀਂ ਮਾਲਕ ਹੋ ਸੱਚੇ ਪਾਤਸ਼ਾਹ, ਮੀਰੀ ਵੀ ਵਸਦੀ ਹੈ, ਪੀਰੀ ਵੀ ਤੁਹਾਡੇ ਘਰ ਤੇ ਵਸਦੀ ਹੈ, ਇਸ ਕਰਕੇ ਰਾਜ ਯੋਗ ਭਗਤੀ ਸ਼ਕਤੀ ਦੋਨਾਂ ਦੇ ਮਾਲਕ ਹੋ ਸੱਚੇ ਪਾਤਸ਼ਾਹ। ਕੁਝ ਲੋਕ ਇਸ ਗੱਲ ਦਾ ਪ੍ਰਚਾਰ ਕਰਦੇ ਹੈ ਕਿ ਸਿੱਖਾਂ ਦਾ ਧਰਮ ਵੀ ਵੱਖਰਾ, ਰਾਜਨੀਤੀ ਵੀ ਵੱਖਰੀ, ਉਹਨਾਂ ਲੋਕਾਂ ਨੂੰ ਸਾਧ ਸੰਗਤ ਜੀ ਇਸ ਗੱਲ ਦਾ ਗਿਆਨ ਨਹੀਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਮੀਰੀ ਔਰ ਪੀਰੀ ਦਾ ਪ੍ਰਵਾਹ ਗੁਰੂ ਘਰ ਦੇ ਅੰਦਰ ਸਤਿਗੁਰਾਂ ਨੇ ਚਲਾਇਆ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਸਾਮ ਦੇ ਇਲਾਕੇ ਵਿੱਚ ਗਏ, ਉਥੋਂ ਦਾ ਰਾਜਾ ਸੁਧਰ ਸੈਨ ਧੰਨ ਗੁਰੂ ਨਾਨਕ ਦੇਵ ਜੀ ਦਾ ਸੇਵਕ ਬਣਿਆ, ਔਰ ਇਸੇ ਤਰ੍ਹਾਂ ਭਾਈ ਝੰਡਾ ਬਾਢੀ ਸੇਵਕ ਬਣਿਆ। ਮੈਂ ਵਿਸਥਾਰ ਵਿੱਚ ਨਾ ਜਾਵਾਂ, ਉਦੋਂ ਸਤਿਗੁਰੂ ਮਹਾਰਾਜ ਜੀ ਨੇ ਸੁਧਰ ਸੈਨ ਦੇ ਉੱਤੇ ਬਖਸ਼ਿਸ਼ਾਂ ਕਰਕੇ 17 ਰਿਆਸਤਾਂ ਦਾ ਇੱਕ ਰਾਜਾ ਬਣਾ ਕੇ ਸਾਰਿਆਂ ਦਾ ਮੁਖੀ ਬਣਾਇਆ, ਔਰ ਭਾਈ ਝੰਡੇ ਬਾਢੀ ਨੂੰ ਸਤਿਗੁਰੂ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਦੀ ਮੰਜੀ ਦੇ ਕੇ ਗੁਰਸਿੱਖੀ ਦਾ ਪ੍ਰਚਾਰਕ ਥਾਪਿਆ। ਬਚਨ ਕੀ ਕੀਤਾ ਕਿ ਆ ਸੁਧਰ ਸੈਨ ਤੂੰ ਭਾਵੇਂ ਸਾਰਿਆਂ ਰਾਜਿਆਂ ਵਿਚੋਂ ਵੱਡਾ ਰਾਜਾ ਹੈ, ਪਰ ਹਮੇਸ਼ਾ ਵਾਸਤੇ ਭਾਈ ਝੰਡੇ ਦੇ ਅੱਗੇ ਝੁਕ ਕੇ ਰਹੀ। ਆਪਣੀ ਜਿਹੜੀ ਨੀਤੀ ਹੈ, ਰਾਜ ਦੀ ਨੀਤੀ ਹੈ, ਇਸ ਨੂੰ ਧਰਮ ਦੇ ਡੰਡੇ ਥੱਲੇ ਰੱਖ ਕੇ ਚਲਾਈ, ਭਾਵ ਧਰਮ ਨੀਤੀ ਦੇ ਥੱਲੇ ਰਾਜਨੀਤੀ ਰਹੇ, ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਰਹਿਣਾ ਚਾਹੀਦਾ, ਫੇਰ ਤੇਰਾ ਰਾਜ ਵੀ ਵਧੇ ਫੁੱਲੇਗਾ ਔਰ ਪਰਜਾ ਵਿਚ ਵੀ ਸ਼ਾਂਤੀ ਤੇ ਸੁਖ ਅਤੇ ਅਮਨ ਬਣਿਆ ਰਹੇਗਾ ਔਰ ਧਰਮ ਦੇ ਧਾਰੀ ਰਹਿਣ ਕਰਕੇ ਤੇਰਾ ਲੋਕ ਅਤੇ ਪ੍ਰਲੋਕ ਸਫਲਾ ਹੋਏਗਾ। ਇਉਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਮਿਸ਼ਨ ਗੁਰੂ ਕੇ ਗੁਰਸਿੱਖਾਂ ਨੂੰ ਦੇਣਾ ਕੀਤਾ। ਜਿਹੜੇ ਪ੍ਰਚਾਰ ਕਰਦੇ ਹੈ ਕਿ ਮੀਰੀ ਪੀਰੀ ਦੇ ਮਾਲਕ ਦੇ ਸਮੇਂ ਮੀਰੀ ਪੀਰੀ ਆਈ ਹੈ, ਨਹੀਂ ਭਾਈ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਸਨ ਸਾਡੇ ਉੱਤੇ। ਇਸ ਕਰਕੇ ਮੀਰੀ ਪੀਰੀ ਖਾਲਸੇ ਦੀ ਹਮੇਸ਼ਾ ਹੀ ਗੁਰੂ ਘਰ ਦੇ ਵਿਚ ਦੋਨੋ ਹੀ ਮਾਰਗ ਰਾਜ ਯੋਗ ਭਗਤੀ ਸ਼ਕਤੀ ਨਾਲ ਨਾਲ ਚਲਦੇ ਰਹੇ ਹੈ, ਜੁਗੋ ਜੁਗੀ ਚਲਦੇ ਰਹਿਣੇ ਹੈ। ਇਸ ਲਈ ਇੰਨਾ ਖਿਆਲ ਰੱਖਣ ਦੀ ਹਰ ਗੁਰਸਿੱਖ ਨੂੰ ਲੋੜ ਹੈ ਕਿ ਸਾਡੀ ਰਾਜਨੀਤੀ ਸਾਡੀ ਸ਼ਕਤੀ ਹਮੇਸ਼ਾ ਧਰਮ ਦੇ ਅਧੀਨ ਰਹੇ, ਧਰਮ ਦੀ ਤਾਬਿਆ ਵਿਚ ਚੱਲੇ, ਧਰਮ ਦੀ ਹਜ਼ੂਰੀ ਵਿਚ ਰਹੇ, ਫਿਰ ਖਾਲਸੇ ਦੇ ਰਾਜ ਨੂੰ, ਖਾਲਸੇ ਦੇ ਸੁਖਾਂ ਨੂੰ, ਖਾਲਸੇ ਦੇ ਉੱਤੇ ਜੋ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਉਹਨਾਂ ਨੂੰ ਕੋਈ ਡਲਾਉਣ ਵਾਲਾ ਨਹੀਂ ਸੰਸਾਰ ਤੇ ਪੈਦਾ ਹੋ ਸਕਦਾ। ਸੋ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਕਰਦਾ ਅਮਰਾਬ, ਇਹ ਹਾਕਮ ਮਹਾਰਾਜ ਮੀਰੀ ਪੀਰੀ ਦੇ ਵੀ ਤੁਸੀਂ ਮਾਲਕ ਹੋ ਸੱਚੇ ਪਾਤਸ਼ਾਹ, ਮੀਰੀ ਵਾਲਿਆਂ ਨੂੰ ਮੀਰੀਆਂ, ਪੀਰੀ ਵਾਲਿਆਂ ਨੂੰ ਪੀਰੀਆਂ ਬਖਸ਼ਣ ਵਾਲੇ ਹੋ ਸੱਚੇ ਪਾਤਸ਼ਾਹ, ਇਸ ਕਰਕੇ ਮੇਰੇ ਗੁਨਾਹ ਦੀ ਮੈਨੂੰ ਖਿਮਾ ਬਖਸ਼ ਦਿਓ। ਸਾਧ ਸੰਗਤ ਜੀ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਸੋ ਇੱਥੇ ਹੀ ਆਪਾਂ ਸਮਾਪਤੀ ਕਰੀਏ।